ਸਤਨਾਮ ਵਾਹਿਗੁਰੂ
ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੀਸਮਾਰਯਥਾ ਅਗੰਤ ਅਤੋਲੈ ਜਿਉਂ ਬੁਲਾਵਹੋ ਤਿਉਂ ਨਾਨਕ ਦਾਸ ਬੋਲੇ ਜਿਉਂ ਬੁਲਾਵਹੋ ਤਿਉਂ ਨਾਨਕ ਦਾਸ ਬੋਲੇ ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਹਿਰਾਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀਆਂ ਨੇ ਨਜ਼ਰੇ ਇਨਾਇਤ ਕਰਦਿਆਂ ਆਪਣੇ ਮੁਬਾਰਕ ਕਦਮਾਂ 'ਚ ਪ੍ਰਦਾਨ ਕੀਤਾ ਹੈ। ਸਤਿਗੁਰੂ ਦੇਵ ਜੀ ਦੇ ਦਰ ਤੋਂ ਨਿਵਾਜੇ ਹੋਏ ਮਹਾਨ ਰਸਕ ਕੀਰਤਨੀਆਂ ਤੋਂ ਸਰਵੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਣੇ ਪ੍ਰੇਮ ਸਹਿਤ ਸਰਵਣ ਕੀਤੇ ਨੇ। ਕੁਝ ਸਮਾਂ ਹੋਰ ਗੁਰੂ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ। ਸਦਾਏ ਬਾਰਗਾਹ ਪਾਵਨ ਹੁਕਮਨਾਮੇ ਦੇ ਬੋਲਾਂ ਨੂੰ ਹਿਰਦੇ ਵਿੱਚ ਥਾਂ ਮਿਲ ਸਕੇ। ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ, ਇਸ ਲਈ ਬੇਸ਼ਤਰ ਛੋਟੀ ਜਿਹੀ ਧਿਆਨ ਸਾਧਨਾ ਹੈ। ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂ ਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਮਹਿਮਾ ਦੇ ਮਾਲਕ ਸੋਢੀ ਸੁਲਤਾਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਜਿਨ੍ਹਾਂ ਨੂੰ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੰਮ੍ਰਿਤ ਸਾਗਰ ਹਿਰਦੇ ਤੋਂ ਪ੍ਰਾਪਤ ਹੋਏ ਹਨ, ਜੋ ਸਾਹਿਬ ਜੀ ਨੇ ਤਿਲੰਗ ਰਾਗ ਵਿੱਚ ਦਰਜ ਕੀਤੇ ਨੇ। ਤਿਲੰਗ ਰਾਗ ਗਾਉਣ ਵਾਸਤੇ ਮਹਾਰਾਜ ਨੇ ਆਖਿਆ, ਜੋ ਸੂਫੀਆਂ ਦਾ ਪ੍ਰਿਯ ਰਾਗ ਹੈ ਔਰ ਬਿਲਾਵਲ ਥਾਟ ਦਾ ਇਹ ਔਰ ਔੜਵ ਰਾਗ ਹੈ। ਪੰਜ ਸੁਰਾਂ ਇਸ ਵਿੱਚ ਲੱਗਦੀਆਂ ਨੇ, ਰਿਸ਼ਭ ਅਤੇ ਧੈਵਤ ਇਸ ਵਿੱਚ ਵਰਜਿਤ ਹੈ। ਦਿਨ ਦਾ ਤੀਸਰਾ ਪਹਿਰ ਸਿਆਣੇ ਸੰਗੀਤਕਾਰਾਂ ਨੇ ਇਸ ਦੇ ਗਾਇਨ ਦਾ ਸਮਾਂ ਦੱਸਿਆ, ਬਈ ਦਿਨ ਦੇ ਤੀਜੇ ਪਹਿਰ ਇਹ ਰਾਗ ਗਾਇਆ ਜਾਂਦਾ। ਅਕਸਰ ਹੀ ਸੂਫੀ ਸੰਤ ਤੀਸਰੇ ਪਹਿਰ ਪਰਮਾਤਮਾ ਦੀ ਉਪਮਾ ਸ਼ੁਰੂ ਕਰ ਲੈਂਦੇ ਸਨ, ਰਬਾਬ ਆਦਿਕ ਵਜਾ ਕੇ, ਜਿਸ ਤਰ੍ਹਾਂ ਉਹਨਾਂ ਦੇ ਕੋਲ ਸਾਧਨ ਸਨ, ਔਰ ਫਿਰ ਦੇਰ ਰਾਤ ਤੱਕ ਚੱਲਦਾ ਸੀ। ਇਹ ਸੂਫੀਆਂ ਦਾ ਪ੍ਰਿਯ ਰਾਗ ਹੈ ਤਿਲੰਗ ਰਾਗ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਬੋਲ ਜੋ ਫਾਰਸੀ ਨੁਮਾ ਨੇ ਉਹ ਤਕਰੀਬਨ ਇਸ ਰਾਗ ਵਿੱਚ ਦਰਜ ਨੇ, ਭਗਤ ਕਬੀਰ ਜੀ ਦੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ। ਜੈਸੇ ਯਾ ਕਰਜ਼ ਗੁਫਤਮ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਇਹ ਸਾਰੇ ਬੋਲ ਤਿਲੰਗ ਰਾਗ ਵਿੱਚ ਦਰਜ ਨੇ। ਇਹ ਅੱਜ ਦਾ ਜੋ ਪਾਵਨ ਸ਼ਬਦ ਪ੍ਰਾਪਤ ਹੋਇਆ, ਮਹਾਂਬਰਕਤ ਜੋ ਸਾਡੀ ਝੋਲੀ 'ਚ ਪਾ ਕੇ ਸਾਹਿਬ ਸਾਨੂੰ ਨਿਵਾਜਣਾ ਚਾਹੁੰਦੇ ਨੇ, ਇਸ ਦੀਆਂ ਮਰਕਜ਼ੀ ਪੰਗਤੀਆਂ ਨੇ, ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਹੇ ਮੇਰੇ ਗੁਰੂ ਨਾਲ ਪਿਆਰ ਰੱਖਣ ਵਾਲੇ, ਮੇਰੇ ਗੁਰੂ ਦੇ ਆਸੇ ਅਨੁਸਾਰ ਚੱਲਣ ਵਾਲੇ, ਮੈਨੂੰ ਆ ਕੇ ਮਿਲ ਅਤੇ ਗੁਰੂ ਦੇ ਗੁਣ ਗਾਵੀਏ। ਸਾਡਾ ਮਿਲਣਾ ਹੋਵੇ ਅਤੇ ਗੁਰੂ ਦੇ ਗੁਣ ਗਾਵੀਏ। ਇਹ ਬੜੀ ਤਾਂਘ ਆਉਂਦੀ ਹੈ ਪਿਆਰ ਵਾਲੇ ਹਿਰਦਿਆਂ ਵਿੱਚ, ਬਈ ਕੋਈ ਐਸਾ ਆਵੇ ਜਿਸ ਦੇ ਅੰਦਰ ਇਹ ਪਿਆਰ ਹੋਵੇ ਅਤੇ ਇਹ ਗੀਤ ਗਾਇਆ ਜਾ ਸਕੇ। ਮਹਾਰਾਜ ਮੁਖਾਤਬ ਕਰਦੇ ਹੋਏ ਕਹਿੰਦੇ ਨੇ, ਆਵੋ ਭੈਣੇ ਗੱਲ ਮਿਲ ਹੈ, ਅੰਕ ਸਹੇਲੜੀਆਂ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤਕੀਆਂ। ਆਓ ਆ ਕੇ ਬੈਠੋ, ਮਿਲੀਏ ਅਤੇ ਮਿਲ ਕੇ ਉਸਦੇ ਗੁਣ ਗਾਈਏ। ਇਹ ਗੁਰਸਿੱਖਾਂ ਦਾ ਮੇਲ ਗੁਰੂ ਦੇ ਮੇਲ ਵਰਗਾ ਹੁੰਦਾ ਹੈ। ਇਸ ਵਿੱਚ ਕੋਈ ਫਰਕ ਨਹੀਂ ਹੁੰਦਾ, ਜਦ ਗੁਰੂ ਪਿਆਰੇ ਆ ਕੇ ਮਿਲਦੇ ਨੇ ਫਿਰ ਇਹੀ ਸਮਝਣਾ ਕਿ ਅੱਜ ਗੁਰੂ ਨਾਨਕ ਹੀ ਮਿਲਿਆ ਹੈ, ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਮਿਲੇ ਨੇ। ਜੇ ਕੋਈ ਗੁਰੂ ਪਿਆਰਾ ਮਿਲਦਾ ਪਰ ਹੋਵੇ ਗੁਰੂ ਪਿਆਰਾ, ਇਸ ਲਈ ਤੇ ਭਗਤ ਜਨ ਪ੍ਰਾਰਥਨਾ ਕਰਦੇ ਨੇ, ਕਹਿੰਦੇ ਨੇ ਹੇ ਨਿਰੰਕਾਰ, ਜਿਨ੍ਹਾਂ ਦਾ ਹਿਰਦਾ ਤੇਰੇ ਨਾਮ ਨਾਲ ਨਹੀਂ ਜੁੜਿਆ ਹੋਇਆ ਉਹਨਾਂ ਦਾ ਮੇਲ ਕਦੀ ਨਾ ਹੋਵੇ, ਉਹਨਾਂ ਦਾ ਦਰਸ਼ਨ ਵੀ ਨਾ ਹੋਵੇ। ਮਹਾਨ ਭਗਤ ਨਾਮਦੇਵ ਜੀ ਮਹਾਰਾਜ ਜੀ ਦੇ ਬੋਲ ਨੇ, ਕਹਿੰਦੇ ਨੇ ਜੋ ਨਾ ਭਜੰਤੇ ਨਾਰਾਇਣਾ ਤਿਨਕਾ ਮੈਂ ਨਾ ਕਰੋਂ ਦਰਸ਼ਨਾ। ਹੇ ਪ੍ਰਭੂ, ਵੱਡੇ ਤੋਂ ਵੱਡਾ ਦੁੱਖ ਭਾਵੇਂ ਜ਼ਿੰਦਗੀ ਵਿੱਚ ਆ ਜਾਏ, ਮੈਂ ਤੇਰੇ ਨਾਮ ਦੀ ਬਰਕਤ ਸਦਕਾ ਉਸਨੂੰ ਖਿੜੇ ਮੱਥੇ ਪ੍ਰਵਾਨ ਕਰ ਲਵਾਂਗਾ। ਪਰ ਜਿਹੜੇ ਤੈਨੂੰ ਯਾਦ ਨਹੀਂ ਕਰਦੇ, ਤੇਰਾ ਜਪ ਨਹੀਂ ਕਰਦੇ, ਤੇਰੇ ਪ੍ਰੇਮ ਵਿੱਚ ਨਹੀਂ ਜੀਵਦੇ, ਉਹਨਾਂ ਦੇ ਨਾਲ ਮਿਲਣ ਦਾ ਜੋ ਦੁੱਖ ਹੋਵੇਗਾ ਉਹ ਮੇਰੇ ਲਈ ਅਸਹਿ ਹੋਵੇਗਾ, ਉਹ ਮੈਂ ਸਹਿ ਨਹੀਂ ਪਾਵਾਂਗਾ। ਇਸ ਲਈ ਐਸੇ ਪੁਰਖਾਂ ਨਾਲ ਮੇਰਾ ਮੇਲ ਬਣੇ ਹੀ ਨਾ। ਕੁਝ ਰਸਮਾਂ ਵੀ ਐਸੀਆਂ ਹਨ ਜਿਹੜੀਆਂ ਗੁਰੂ ਨਾਲੋਂ ਤੋੜ ਦਿੰਦੀਆਂ ਨੇ, ਉਹਦੀ ਯਾਦ ਤੋਂ ਦੂਰ ਕਰ ਦਿੰਦੀਆਂ ਨੇ। ਮਹਾਰਾਜ ਜੀ ਨੇ ਇਸ਼ਾਰਾ ਕੀਤਾ ਆਪਣੇ ਅੰਮ੍ਰਿਤ ਲਬਰੇਜ਼ ਬੋਲਾਂ ਰਾਹੀਂ, ਕਹਿੰਦੇ ਨੇ ਜਾਲੋਂ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੈ। ਉਹ ਭਾਵੇਂ ਕੋਈ ਰੀਤ ਹੋਵੇ ਜਿਸ ਨਾਲ ਪ੍ਰਭੂ ਵਿਸਰਦਾ ਹੋਵੇ ਉਸਨੂੰ ਤੇ ਖਾਕ ਕਰ ਦੇਣਾ ਚਾਹੀਦਾ, ਮੈਂ ਜਾਲ ਛੱਡਦਾ। ਜਾਲੋਂ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਾਤਰ ਹੈ। ਨਾਨਕ ਮਨਮੁੱਖਾਂ ਨਾਲੋਂ ਟੁੱਟੀਆ ਭਲੀ, ਮਹਾਰਾਜ ਦੇ ਬੋਲ ਨੇ, ਐਸੇ ਲੋਕਾਂ ਨਾਲੋਂ ਸੰਬੰਧ ਟੁੱਟ ਜਾਣ ਤੇ ਇਹ ਭਾਗਸ਼ਾਲੀ ਹੈ, ਇਹ ਚੰਗਾ ਮਹਾਨ ਤੇਰਾ ਮਿਹਰ ਭਰਿਆ ਇਨਾਇਤ ਭਰਿਆ ਕਰਮ ਹੋਵੇਗਾ। ਪਰ ਜਿਹੜੇ ਜਪਣ ਵਾਲੇ ਹਿਰਦੇ ਨੇ, ਸਿਮਰਨ ਨਾਲ ਜੁੜੀਆਂ ਹੋਈਆਂ ਹਸਤੀਆਂ ਨੇ, ਉਹਨਾਂ ਬਾਰੇ ਸਾਹਿਬ ਬਾਣੀ 'ਚ ਕਹਿੰਦੇ ਨੇ, ਨਾਨਕ ਕੱਚੜਿਆਂ ਸਿਉਂ ਤੋੜ ਢੂੰਡ ਸੰਤ ਸੱਜਣ ਪੱਕਿਆ। ਕਿਉਂਕਿ ਉਹ ਇਹ ਜੀਵਨ ਦੇ ਵਿਛੜੇ, ਉਹ ਮੋਇਆ ਨਾ ਜਾਹੀ ਛੋੜ, ਐਸੇ ਪੁਰਖਾਂ ਦਾ ਮੇਲ ਭਾਗਾਂ ਵਾਲਾ ਆਉਂਦਾ ਹੈ, ਉਹ ਕਰਤਾ ਪੁਰਖ ਨਾਲ ਮਿਲਾ ਦਿੰਦੇ ਨੇ। ਸੰਤ ਸਹਾਈ ਪ੍ਰੇਮ ਕਹਿ ਹਉ ਤਿੰਨ ਕਹਿ ਲਾਗਾਂ ਪਾਏ। ਇਸੇ ਲਈ ਤੇ ਆਪਾਂ ਰੋਜ਼ ਅਰਦਾਸ ਕਰਦੇ ਹਾਂ, ਕਈਆਂ ਨੇ ਤੇ ਬਸ ਸ਼ਬਦ ਦੁਹਰਾਉਣੇ ਆਉਂਦੇ ਨੇ, ਭਾਵ ਨਹੀਂ ਸਮਝਣਾ ਆਉਂਦਾ। ਇਹ ਬੋਲ ਅਰਦਾਸ ਵਿੱਚ ਲਿਖੇ ਹੋਏ ਮਿਲਦੇ ਨੇ, ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਉਹਨਾਂ ਨੂੰ ਮਿਲ ਕੇ ਤੇ ਫਿਰ ਪ੍ਰਭੂ ਦਾ ਜ਼ਿਕਰ ਹੋਵੇਗਾ, ਕਰਤਾ ਪੁਰਖ ਦੇ ਨਾਮ ਦੀ ਨੇੜਤਾ ਹਿਰਦੇ ਨੂੰ ਪ੍ਰਾਪਤ ਹੋਵੇਗੀ। ਬੜੇ ਮਹਾਂ ਬੋਲ ਨੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਹੇ ਮੇਰੇ ਗੁਰੂ ਨੂੰ ਪਿਆਰ ਕਰਨ ਵਾਲੇ, ਹੇ ਮੇਰੇ ਗੁਰੂ ਨਾਲ ਜੁੜਿਆ ਹੋਇਆ ਹਿਰਦਾ ਰੱਖਣ ਵਾਲੇ, ਮਿਹਰ ਕਰਕੇ ਨਜ਼ਰੇ ਇਨਾਇਤ ਕਰਕੇ ਆ ਕੇ ਮੈਨੂੰ ਮਿਲ, ਤਾਂ ਕਿ ਤੇਰੇ ਵਰਗਾ ਵਡਭਾਗ ਮੇਰਾ ਵੀ ਹੋ ਸਕੇ। ਬਾਰ ਬਾਰ ਮਹਾਰਾਜ ਬਾਣੀ 'ਚ ਬੋਲ ਸਾਡੇ 'ਤੇ ਮਰੰਮਤ ਕਰਦਿਆਂ ਹੋਇਆਂ ਸਾਡੀ ਝੋਲੀ 'ਚ ਪਾ ਰਹੇ ਹਨ। ਫਿਰ ਇਹ ਵੀ ਕਹਿੰਦੇ ਨੇ ਜੋ ਦਿਸੈ ਗੁਰ ਸਿੱਖੜਾ ਤਿਸ ਨਿਮ ਨਿਮ ਲਾਗੋਂ ਪਾਏ ਜੀਓ ਅੱਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹੋ ਮਿਲਾਏ ਜੀਓ। ਮੈਂ ਆਪਣੇ ਹਿਰਦੇ ਦੀ ਵੇਦਨਾ ਉਸ ਨਾਲ ਸਾਂਝੀ ਕਰਾਂ, ਉਸਦੇ ਬਚਨਾਂ ਦੁਆਰਾ ਨੇੜਤਾ ਪ੍ਰਾਪਤ ਹੋਵੇ, ਗੁਰੂ ਨਾਲ ਮਿਲਣਾ ਹੋਵੇ। ਇਹ ਸੰਵਾਦ ਹੈ, ਉਹ ਵੀ ਸੰਵਾਦ ਹੈ, ਇਹ ਵੀ ਸੰਵਾਦ ਹੈ। ਜਿਵੇਂ ਦੋ ਮਨੁੱਖਾਂ ਦੀ ਵਿਚਾਰ ਚਰਚਾ ਹੁੰਦੀ ਹੈ ਨਾ, ਸੰਵਾਦ ਹੁੰਦਾ, ਵਿਵਾਦ ਨਹੀਂ ਸੰਵਾਦ ਹੈ। ਬੜੇ ਗਹਿਰੇ ਬੋਲ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ, ਕਹਿੰਦੇ ਨੇ ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਹੇ ਮੇਰੇ ਗੁਰੂ ਦੇ ਪਿਆਰ ਨਾਲ ਆਪਣੇ ਆਪ ਨੂੰ ਜੋੜਨ ਵਾਲੇ ਪਿਆਰੇ ਗੁਰਸਿੱਖ, ਆ ਤੇ ਮੈਨੂੰ ਮਿਲ, ਕਿਉਂਕਿ ਤੇਰੇ ਨਾਲ ਮਿਲਣਾ ਗੁਰੂ ਨਾਲ ਹੀ ਮਿਲਣਾ ਹੈ। ਇਹ ਹੁਣ ਆਪਾਂ ਸਾਰੇ ਬੈਠੇ ਹਾਂ ਨਾ, ਮਹਾਰਾਜ ਜੀ ਦਾ ਪਿਆਰ ਲੈ ਕੇ ਹਿਰਦੇ 'ਚ ਆਪ ਸਾਰੇ ਬੈਠੇ ਹੋ। ਇਹ ਬੈਠਣਾ ਕੀ ਹੈ? ਇਹ ਬੈਠਣਾ ਗੁਰੂ ਦੀ ਗੋਦ ਵਿੱਚ ਬੈਠਣਾ ਹੈ। ਇਹੀ ਆਖਿਆ ਜਾਂਦਾ ਹੈ ਨਾ ਵੀ ਗੁਰੂ ਦੀ ਗੋਦ ਦਾ ਨਿੱਘ ਮਾਣਦੇ ਪਏ ਹੋ। ਔਰ ਸਾਹਿਬ ਜੀ ਦੇ ਬੋਲ ਵੀ ਨੇ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਅਗਰ ਕੋਈ ਪ੍ਰਤੱਖ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੋਦ ਮਾਣਨਾ ਚਾਹੇ ਤੇ ਗੁਰਦੁਆਰੇ ਗੁਰੂ ਦੀ ਸੰਗਤ ਵਿੱਚ ਆ ਕੇ ਬੈਠੇ। ਇਹ ਸੰਗਤ ਵਿੱਚ ਬੈਠਣਾ ਗੁਰੂ ਦੀ ਗੋਦ ਵਿੱਚ ਬੈਠਣਾ, ਤੇ ਗੁਰਸਿੱਖ ਮਿਲ ਕੇ ਕਰਦੇ ਕੀ ਨੇ? ਆਪਣੇ ਪ੍ਰਭੂ ਦੇ ਗੁਣ ਗਾਉਂਦੇ ਨੇ, ਉਹਦੀਆਂ ਵਡਿਆਈਆਂ ਕਰਦੇ, ਉਹਦੇ ਗੁਣਾਂ ਨੂੰ ਬਿਆਨ ਕਰਦੇ ਨੇ, ਤੇ ਸੁਣ ਸੁਣ ਕੇ ਖੀਵੇ ਹੋ ਜਾਂਦੇ ਨੇ। ਸਤਿਗੁਰ ਕੀ ਸਾਖੀ, ਸਤਿਗੁਰ ਕੀ ਸਾਖੀ ਅੰਮ੍ਰਿਤ ਪਾਕੀ, ਤਿਤ ਮਨ ਮਾਣਿਆ ਮੇਰਾ। ਇਹ ਖੇਡ ਬਣ ਜਾਂਦੀ ਹੈ। ਜਿਨ੍ਹਾਂ ਨੇ ਵੀ ਗੁਰੂ ਦੀ ਸਾਖੀ ਸੁਣੀ ਹੈ ਉਹ ਗੁਰੂ ਦੇ ਹੋ ਗਏ, ਤੇ ਫਿਰ ਗੁਰੂ ਨਾਲੋਂ ਦੂਰੀ ਨਹੀਂ ਬਣੀ। ਹਰ ਹਾਲ ਤੇ ਹਰ ਦੂਰੀ ਤੇ ਰਹਿੰਦਿਆਂ ਉਹ ਗੁਰੂ ਨਾਲ ਜੁੜੇ ਰਹੇ ਹਨ। ਜੈਸੇ ਭਾਈ ਮਨਸੁਖ ਜੀ ਨੂੰ ਦੇਖੀਏ, ਭਾਈ ਮਨਸੁਖ ਜੀ ਨੇ ਭਾਈ ਭਾਗੀਰਥ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬੋਲ ਸੁਣੇ, ਬਚਨ ਸੁਣੇ। ਭਾਗੀਰਥ ਨੂੰ ਕਹਿ ਦਿੱਤਾ ਸੀ ਮਨਸੁਖ ਨੇ, ਬਈ ਭਾਗੀਰਥਾ, ਜਿਉ ਜਿਹਾ ਸਾਜੋ ਸਮਾਨ ਤੂੰ ਚਾਹੁੰਦਾ ਹੈ ਨਾ, ਮੈਂ ਅੱਜ ਤੇਰੇ ਵਾਸਤੇ ਨਹੀਂ ਦੇ ਸਕਦਾ, ਮੁਹੱਈਆ ਨਹੀਂ ਕਰਾ ਸਕਦਾ, ਮੈਂ ਕੱਲ੍ਹ ਨੂੰ ਤੈਨੂੰ ਦੇ ਸਕਦਾ। ਅਤੇ ਭਾਈ ਭਾਗੀਰਥ ਗੁਰੂ ਨੂੰ ਪਿਆਰ ਕਰਨ ਵਾਲਾ ਸੀ, ਬਚਨ ਮੰਨਣ ਵਾਲਾ ਸੀ। ਪਿਆਰ ਕਰਨ ਵਾਲੇ ਦੀ ਪਛਾਣ ਕੀ ਹੈ? ਉਹ ਗੁਰੂ ਦਾ ਬਚਨ ਮੰਨਣ ਵਾਲਾ ਹੁੰਦਾ ਹੈ। ਬਚਨ ਗੁਰੂ ਜੋ ਪੂਰੇ ਕਹਿਆ ਮੈਂ ਸੀਕ ਗਠੜੀ ਬੰਨਦਾ, ਉਹ ਆਪਣੇ ਹਿਰਦੇ ਦੀ ਗੰਢ ਵਿੱਚ ਗੁਰੂ ਦੇ ਬਚਨ ਨੂੰ ਘੁੱਟ ਕੇ ਬੰਨ ਲੈਂਦਾ, ਉਸ ਤੋਂ ਬਾਹਰ ਨਹੀਂ ਕਦੀ ਜਾਂਦਾ। ਅਤੇ ਭਾਈ ਭਾਗੀਰਥ ਦੇ ਨੇਤਰਾਂ ਵਿੱਚ ਜਲ ਆ ਗਿਆ, ਕਾਸ਼ ਮੈਂ ਰਾਤ ਰੁਕ ਸਕਦਾ ਹੁੰਦਾ, ਮੈਂ ਰਾਤ ਰੁਕ ਨਹੀਂ ਸਕਦਾ। ਕਿਉਂ ਨਹੀਂ ਰੁਕ ਸਕਦਾ? ਆਖਣ ਲੱਗੇ ਜੇ ਅਸਾਂ ਰੁਕ ਗਏ ਤਾਂ ਉਹ ਵੈਸਾ ਸਾਡਾ ਜਨਮ ਭ੍ਰਸ਼ਟ ਥੀ ਵੈਸੀ, ਮੇਰਾ ਜਨਮ ਭ੍ਰਸ਼ਟ ਹੋ ਜਾਏਗਾ, ਸਾਰੀ ਖੇਡ ਵਿਗੜ ਜਾਏਗੀ। ਆਖਿਆ ਐਸਾ ਕੀ ਹੈ, ਇੱਥੇ ਰਹਿਣ ਨਾਲ ਕਿਉਂ ਜਨਮ ਭ੍ਰਸ਼ਟ ਹੁੰਦਾ ਹੈ? ਤੇ ਭਾਈ ਭਾਗੀਰਥ ਕਹਿਣ ਲੱਗੇ, ਗੱਲ ਇੱਥੇ ਜਾਂ ਕਿਸੇ ਹੋਰ ਥਾਂ ਰਹਿਣ ਦੀ ਨਹੀਂ ਹੈ, ਗੱਲ ਗੁਰੂ ਦੇ ਬਚਨ ਨੂੰ ਨਾ ਮੰਨਣ ਦੀ ਆ ਜਾਏਗੀ, ਕਿਉਂਕਿ ਸਤਿਗੁਰੂ ਨੇ ਕਿਹਾ ਸੀ ਕਿ ਸ਼ਾਮਾਂ ਤੱਕ ਵਾਪਸ ਆ ਜਾਣਾ। ਤੇ ਮਨਸੁਖ ਨੇ ਪੁੱਛ ਲਿਆ, ਬਈ ਐਸਾ ਗੁਰੂ ਕੌਣ ਹੈ ਜਿਸ ਦਾ ਬਚਨ ਨਾ ਮੰਨਿਆ ਤੈਨੂੰ ਲੱਗਦਾ ਹੈ ਕਿ ਜਨਮ ਹੀ ਭ੍ਰਸ਼ਟ ਹੋ ਜਾਏਗਾ? ਤੇ ਭਾਈ ਭਾਗੀਰਥ ਕਹਿਣ ਲੱਗੇ, ਆਖਣ ਲੱਗੇ, ਅਹੋ ਵੈ ਸਾਹਾ, ਮੈਂਡੇ ਸਤਿਗੁਰੂ ਕਾ ਨਾਮ ਗੁਰੂ ਨਾਨਕ ਆਹੇ। ਇਹ ਖੇਡ ਹੈ ਗੁਰੂ ਦਾ ਬਚਨ ਮੰਨਣ ਦੀ, ਗੁਰੂ ਨਾਲ ਪ੍ਰੇਮ ਕਰਨ ਦੀ। ਐਸੇ ਗੁਰਸਿੱਖਾਂ ਲਈ ਮਨ ਚੋਂ ਪ੍ਰਾਰਥਨਾ ਨਿਕਲਦੀ ਹੈ, ਸਹੀ ਗੁਰਸਿੱਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਆਖਣ ਲੱਗੇ, ਫਿਰ ਠੀਕ ਹੈ ਜੇ ਇਹ ਗੱਲ ਹੈ ਨਾ, ਤੇ ਫਿਰ ਇੱਕ ਚੂੜਾ ਮੇਰੇ ਕੋਲ ਪਿਆ ਹੋਇਆ, ਮੈਂ ਆਪਣੀ ਬੱਚੀ ਖਾਤਰ ਰੱਖਿਆ ਹੋਇਆ ਤੇ ਮੈਂ ਉਹ ਨਾਲ ਲੈ ਕੇ ਤੇਰੇ ਚੱਲਦਾ ਹਾਂ। ਗੁਰੂ ਨਾਨਕ ਮੈਨੂੰ ਕਿਵੇਂ ਪਤਾ ਚੱਲੇਗਾ ਕਿ ਪੂਰਾ ਗੁਰੂ ਹੈ? ਤੇ ਭਾਈ ਭਾਗੀਰਥ ਕਹਿਣ ਲੱਗੇ, ਤੇਰਾ ਨਾਮ ਲੈ ਕੇ ਤੈਨੂੰ ਬੁਲਾ ਲਵੇਗਾ, ਤੂੰ ਗਿਆ ਨਹੀਂ ਨਾ ਕਦੀ, ਮਿਲਿਆ ਨਹੀਂ ਹੈ, ਗੁਰੂ ਅੰਤਰ ਜਾਮੀ ਹੈ, ਤੇਰਾ ਨਾਮ ਲੈ ਬੁਲਾਵੇਗਾ। ਆਖਿਆ ਅੱਛਾ, ਰਸਤੇ ਵਿੱਚ ਵਾਰਤਾਲਾਪ ਗੁਰੂ ਦਾ ਹੀ ਚੱਲਦਾ ਰਿਹਾ, ਗੁਰੂ ਨਾਨਕ ਦੇਵ ਜੀ ਦੇ ਬਚਨ ਚੱਲਦੇ ਰਹੇ, ਗੁਰੂ ਗਾਥਾਵਾਂ ਚੱਲਦੀਆਂ ਰਹੀਆਂ। ਤੇ ਜਿਉਂ ਸੁਲਤਾਨਪੁਰ ਪਹੁੰਚੇ ਤੇ ਸਾਹਿਬ ਜੀਆਂ ਨੇ ਹੱਸਦੇ ਹੋਏ ਆਖਿਆ, ਆਖਣ ਲੱਗੇ, ਅਹੋ ਵੈ ਭਾਦੀ ਭਾਗੀਰਥਾ, ਆਪ ਵੀ ਆਏ ਗਏ ਹੋ ਤੇ ਮਨਸੁਖ ਕੋ ਵੀ ਨਾਲ ਲੈ ਆਇਓ। ਇੱਕ ਵਾਰੀ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦੇ ਹਿਰਦੇ 'ਚ ਗੁਰੂ ਨਾਨਕ ਦੇਵ ਜੀ ਦਾ ਪਿਆਰ ਵੱਸਦਾ ਹੈ ਨਾ, ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇਹ ਸੁਣ ਮਨ ਸੁਖ ਪਾਇਆ, ਸ੍ਰੀ ਚਰਨਨ ਪਰ ਸੀਸ ਨਿਵਾਇਆ। ਆਖਿਆ ਅੱਜ ਮੈਂ ਵਡਭਾਗਾ ਹੋ ਗਿਆ, ਅੱਜ ਮਨ ਸੁਖ ਦੇ ਪੈਰ ਜ਼ਮੀਨ 'ਤੇ ਨਹੀਂ ਰਹੇ, ਅੱਜ ਮਨ ਸੁਖ ਆਕਾਸ਼ ਵਿੱਚ ਉਡਾਰੀਆਂ ਲਾਉਂਦਾ ਪਿਆ। ਇਹ ਖੇਡ ਕਿੱਥੋਂ ਮਿਲੀ ਹੈ? ਇਹ ਵਡਭਾਗੇ ਮੇਲ ਵਿੱਚੋਂ ਭਾਈ ਭਾਗੀਰਥ ਦਾ ਮੇਲ ਹੋਇਆ। ਇਸ ਲਈ ਆਪਣੇ ਜੀਵਨ ਵਿੱਚ ਉਹਨਾਂ ਨਾਲ ਹੀ ਮੇਲ ਰੱਖਣਾ ਹੈ ਜਿਨ੍ਹਾਂ ਦੇ ਹਿਰਦੇ 'ਚ ਪ੍ਰਭੂ ਦਾ ਨਾਮ ਹੋਵੇ, ਗੁਣ ਹੋਵਣ। ਸਾਂਝ ਕਰੀਜੈ ਗੁਣਾ ਕੇਰੀ, ਸੜ ਅਵਗੁਣ ਚੱਲੀ ਹੈ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਬੋਲ ਨੇ, ਆਓ ਪ੍ਰੇਮ ਸਹਿਤ ਇਹਨਾਂ ਬੋਲਾਂ ਨੂੰ ਸਰਵਣ ਕਰੀਏ। ਅੱਜ ਬੜਾ ਵੱਡਾ ਇਤਿਹਾਸਕ ਦਿਹਾੜਾ ਵੀ ਹੈ। ਅੱਜ ਦੇ ਦਿਨ ਭਾਈ ਕਰਮ ਸਿੰਘ ਜੀ, ਭਾਈ ਪ੍ਰਤਾਪ ਸਿੰਘ ਜੀ, ਭਾਈ ਗੰਗਾ ਸਿੰਘ ਜੀ, ਭਾਈ ਤਾਰਾ ਸਿੰਘ ਜੀ, ਭਾਈ ਕਲਿਆਣ ਸਿੰਘ ਜੀ ਆਦਿਕ ਅੱਜ ਦੇ ਦਿਨ 1922 29 ਅਕਤੂਬਰ 1922 ਨੂੰ ਉਹਨਾਂ ਨੇ ਗੁਰੂ ਸੰਗਤ ਦੀ ਸੇਵਾ ਵਾਸਤੇ ਅਤੇ ਗੁਰਸਿੱਖਾਂ ਨਾਲ ਮੇਲ ਵਾਸਤੇ ਇਹ ਸ੍ਰੀ ਪੰਜਾ ਸਾਹਿਬ ਦੇ ਮੁਕਾਮ ਰੇਲ ਗੱਡੀ ਆਪਣਾ ਖੂਨ ਪਾ ਕੇ ਰੋਕ ਲਈ ਸੀ। ਅੱਜ ਬੜਾ ਵੱਡਾ ਇਤਿਹਾਸਕ ਦਿਹਾੜਾ ਵੀ ਹੈ। ਦੋਸਤ ਇਹਨਾਂ ਦਾ ਦੇਖੀਏ ਤਾਂ ਕੁਛ ਵੀ ਨਹੀਂ, ਇਹ ਪੰਜ ਗੁਰਸਿੱਖ, ਉਹ ਜਿਹੜਾ ਮਹੰਤ ਸੀ ਨਾ ਗੁਰਦੁਆਰਾ ਗੰਗਸਰ ਸਾਹਿਬ ਗੁਰੂ ਕਾ ਬਾਗ, ਉਹਦੇ ਨਾਲ ਲੱਗਦੇ ਖੇਤਾਂ ਵਿੱਚੋਂ ਕਿੱਕਰਾਂ ਦੀ ਲੱਕੜ ਕੱਟਦੇ ਪਏ ਸੀ। ਅਨਕਲਚਰਾਈਡ ਸਨ ਸਾਰੇ ਖੇਤ ਵਿੱਚ, ਕੁਝ ਉੱਗਿਆ ਹੋਇਆ ਨਹੀਂ ਸੀ, ਕੋਈ ਫਸਲ ਨਹੀਂ ਸੀ, ਤੇ ਜਿਹੜੇ ਕਿੱਕਰਾਂ ਦੇ ਟਹਿਣੇ ਸੁੱਕੇ ਹੋਏ ਸਨ ਨਾਲ ਲਟਕਦੇ, ਉਹਨਾਂ ਨੂੰ ਕੱਟਦੇ ਪਏ ਸਨ ਬਈ ਇਹ ਗੁਰੂ ਕੇ ਲੰਗਰਾਂ ਵਾਸਤੇ ਸੇਵਾ ਕਰਨੀ। ਤੇ ਉੱਥੋਂ ਦੇ ਮਹੰਤ ਨੇ ਜੋ ਗੁਰੂ ਨੂੰ ਛੱਡ ਕੇ ਆਪਣੇ ਆਪ ਨੂੰ ਹੀ ਮਾਲਕ ਸਮਝਣ ਲੱਗ ਪਿਆ ਸੀ, ਉਸਨੇ ਸ਼ਿਕਾਇਤ ਕਰ ਦਿੱਤੀ ਤੇ ਮੈਜਿਸਟ੍ਰੇਟ ਅਸਲਮ ਖਾਨ ਦੀ ਅਦਾਲਤ ਵਿੱਚ ਮੁਕੱਦਮਾ ਚੱਲਿਆ ਤੇ ਆਖਿਆ ਮੇਰੇ ਲੱਕੜ ਕੱਟਦੇ ਪਏ ਨੇ, ਮੇਰੇ ਕਿੱਕਰ ਕੱਟ ਕੇ ਲੈ ਜਾ ਰਹੇ ਹਨ, ਉਹ ਸੁੱਕੀਆਂ ਹੋਈਆਂ ਲੱਕੜਾਂ ਕੱਟਦੇ ਪਏ ਸਨ। ਮੁਕੱਦਮਾ ਚੱਲਿਆ ਤੇ ਮੈਜਿਸਟ੍ਰੇਟ ਅਸਲਮ ਖਾਨ ਨੇ ਇਹਨਾਂ ਦੇ ਵਿਰੋਧ ਵਿੱਚ ਫੈਸਲਾ ਦਿੱਤਾ। ਮਹੰਤ ਨੇ ਕੋਈ ਗੱਫਾ ਦਿੱਤਾ ਹੋ ਸਕਦਾ? ਜਦੋਂ ਅਦਾਲਤਾਂ ਵਿਕਣ ਲੱਗ ਪੈਣ, ਨਿਆਂ ਵਿਕਣ ਲੱਗ ਪੈਣ, ਤੇ ਉਹ ਮਨੁੱਖਤਾ ਲਈ ਤੇ ਉਸ ਦੇਸ਼ ਦੇ ਵਾਸੀਆਂ ਲਈ ਸਭ ਤੋਂ ਕਾਲਾ ਦੌਰ ਹੁੰਦਾ ਹੈ ਜਦੋਂ ਅਦਾਲਤਾਂ ਵਿੱਚ ਨਿਆਂ ਵਿਕਣ ਲੱਗ ਪੈਂਦਾ ਹੈ। ਤੇ ਵਿਕਦਾ ਹੋਇਆ ਦੇਖਿਆ ਜਾ ਸਕਦਾ। ਮਹਾਰਾਜ ਜੀਆਂ ਦੇ ਬੋਲਾਂ ਨੂੰ ਆਧਾਰ ਬਣਾ ਕੇ ਇਹ ਮੈਂ ਗੁਜ਼ਾਰਿਸ਼ ਕਰਨੀ ਚਾਹੁੰਦਾ। ਰਾਜਾ ਨਿਆਂ ਕਰੇ ਹੱਥ ਹੋਏ, ਕਹੇ ਖੁਦਾਏ ਨਾ ਮਾਨੇ ਕੋਏ। ਨਿਆਂ ਹੀ ਤਾਂ ਕਰਦਾ ਜੇ ਹੱਥ ਵਿੱਚ ਕੁਝ ਹੋਵੇ ਦੇਣ ਵਾਸਤੇ, ਤੇ ਜੇ ਆਖੇ ਰੱਬ ਦੇ ਨਾਂ ਤੇ ਮੈਨੂੰ ਨਿਆਂ ਦੇ ਦੇ, ਤੇ ਨਿਆਂ ਕਦੀ ਮਿਲਦਾ ਦਿਖਾਈ ਨਹੀਂ ਪੈਂਦਾ। ਨਿਆਂ ਹੋਣਾ ਹੋਰ ਗੱਲ ਹੈ, ਫੈਸਲਾ ਹੋਣਾ ਹੋਰ ਗੱਲ ਹੈ। ਅਸਲਮ ਖਾਨ ਮੈਜਿਸਟ੍ਰੇਟ ਸੀ, ਉਸਨੇ ਫੈਸਲਾ ਕਰ ਦਿੱਤਾ ਬਈ ਇਹ ਸਿੱਖ ਦੋਸ਼ੀ ਨੇ, ਉਹਨਾਂ ਨੂੰ 50-50 ਰੁਪਏ उस समय जुर्माना भी किया और छे महीने कैद ते अटक दी जेल सुनाई ते पंजा साहब दे गुरसिखा नू इन्हां विच श्री केसगढ़ साहब दे महंत दा सपुत्र भी सी भाई करम सिंह ते उस महंत दा नाम भगवान दास सी। तुसी इतिहास पढ़िया होवेगा सारे महंत विगड़े हुए नहीं सन पर बहु गिणती विगड़िया होया दी सी। उन्हां चो एक जिहड़ा नहीं विगड़िया सी ओ भगवान दास ते उसका पुत्र करम सिंह। आखण लगे जाके हसन अब्दाल पंजा साहब दे स्टेशन मास्टर नूं कहा बई बस 15 मिनट गड्डी रोक देवो असी गुरसिखां नूं मिलना ते जल पानी छकाना है। उसने कहा बई मेरे वस की गल नहीं। वाकई स्टेशन मास्टर दे वस की गल होंदी भी नहीं। जिहड़ियां ट्रेनां थ्रू जाण वालियां होंदियां ने थ्रू जांदियां ने जिन्हां दे स्टॉपज निर्धारित होंदे ने उन्हां नूं रोकिया जांदा है। विशेष परिस्थितियां विच कोई भी ट्रेन रोकी जा सकती हुण भी यही ला चलता है। विशेष परिस्थितियां विच किसी भी ट्रेन नूं थ्रू किया जा सकता है और किसी नूं भी रोकिया भी जा सकता है। इन्हां बार बार बेनती की क्या रोक देवो 15 मिनट जल पानी छकाना है होर कोई गल। उन्हें कहा मेरे कोलों तो नहीं रुक सकती। तो भाई करम सिंह प्रताप सिंह कह लगे ठीक है बे जे थोड़े कोलों नहीं रुकती तो फिर असी रोक लेंदे। उसने कहा शायद मेरे शरीर नूं नुकसान पहुँचाणगे चोट पहुँचाणगे। आखिया तुसी किवें रोक लोगे ट्रेन कोई छोटी चीज थोड़ी है। ते भाई करम सिंह प्रताप सिंह कहन लगे भाई गल ए है एसम साहब गल ए हैगी है कि साडे गुरु नानक दे महाराज ने इत्थे ही अपने खब्बे हाथ नाल पूरा पहाड़ रोक लिया सी पंजा लग्या है पूरा पहाड़ रोक लिया सी। ते गुरु नानक दे सिख ट्रेन नहीं रोक सकते अपनी जान दे के ट्रेन रोकांगे। और वाकई ऐसा होया जब उन्होंने ट्रेन दिखाई पैन लग पई ना भाई दूरों आ रही है धुआं उठता होया दिखाई पिया ते नाल बीबियां भी सन बच्चे भी सन भाई प्रताप सिंह करम सिंह ये सारे रेल की पटड़ी ते लेट रहे। आखिया ठीक उपरों की लगा दो इंजन आया सी बड़ी तेजी नाल लंघदा सी पूरी स्पीड नाल ट्रेन जा रही सी पर ज्यों इन्हां दो गुरसिखां दे शरीर तो इंजन दे पहिए निकले उसे वेले ब्रेक लग गई सी। ये साडा इतिहास है। ते जद बेटी ने बाद विच पुछया जो डांगा वरांदा रहा गुरसिखां ते पुछया भी तू ट्रेन क्यों रोकी है ते आखण लगा भाई आई वॉज नैवर अपलाइड द ब्रेक दैट टाइम मैं ब्रेक नहीं लगाई सी जेड़ा वैक्यूम लीवर है ना वो मेरे हथों आपे छुट गया सी। मैं खुद ब्रेक नहीं लाई ब्रेक अप्लाई नहीं किया वैक्यूम लीवर मेरे हथों छुट गया ते मैं खुद हैरान होया कि एनी स्पीड ते आउंदी ट्रेन कदी रुकदी नहीं है। ये मेरी जिंदगी दी पहली एक्सपीरियंस घटना है कि एनी स्पीड ते आउंदी हुई ट्रेन अपने आप रुक गई है मैं ब्रेक नहीं लाई। कारण की है गुरसिखां दे मेल ले अंदर तड़प है ते उन्हां दे मेल वास्ते उन्हां दी सेवा वास्ते गुरसिख अपनी जान भी सदके कर देंदे ने। ये बड़ा वड्डा इतिहासक दिहाड़ा है। ते जे देखिए कोई कह दे भाई गुरसिख गुरसिख दे खून दे प्यासे होए ने ते फिर इस गल नूं समझ लेना भाई इन्हां कोल गुरसिखी दा लिबास भावें है पर गुरसिखी दा अभ्यास कोई नहीं है हिरदा नाम नाल जुड़िया होया नहीं। ये संसारी बिरती वाले ने। और मैं अर्ज करना चाहता हाँ जिन्ना चिर संसार ते जुल्म रहेगा उन्ना चिर गुरसिखां दीआं शहीदियां होंदियां रहणगियां। ये ठहरन वाला सिलसिला नहीं। ਇੱਕ ਦੋ ਦਿਨਾਂ ਦੀ ਗੱਲ ਨਹੀਂ, ਇੱਕ ਦੋ ਸਾਲਾਂ ਦੀ ਗੱਲ ਨਹੀਂ ਹੈ ਕਿ ਜਦੋਂ ਜਦੋਂ ਵੀ ਜ਼ੁਲਮ ਹੋਵੇਗਾ ਗੁਰਸਿੱਖ ਜਿਹੜੇ ਪੂਰੇ ਗੁਰਸਿੱਖ ਨੇ ਉਹ ਅੱਗੇ ਸਾਥੀ ਡਾਹ ਕੇ ਖੜੇ ਹੋ ਜਾਣਗੇ ਅਤੇ ਜ਼ਾਲਮ ਤਾਂ ਫਿਰ ਆਪਣਾ ਕੰਮ ਕਰਦੇ ਹੀ ਨੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਇਸੇ ਲਈ ਹੋਈ, ਹੋਰ ਕੀ ਕਾਰਨ। ਗੁਰੂ ਅੰਗਦ ਦੇਵ ਮਹਾਰਾਜ ਜੀਆਂ 'ਤੇ ਖੰਡਾ ਇਸੇ ਲਈ ਚੁੱਕਿਆ ਗਿਆ ਸੀ, ਹੋਰ ਕੀ ਕਾਰਨ ਹੈ ਮੈਂ ਅਰਜ਼ ਕਰਨਾ ਚਾਹੁੰਦਾ ਹਾਂ। ਔਰ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ, ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾ ਪਿਤਾ ਬੱਚਿਆਂ ਦੀ ਸ਼ਹਾਦਤ, ਜਿੰਨਾ ਚਿਰ ਸੰਸਾਰ 'ਤੇ ਜ਼ੁਲਮ ਰਹੇਗਾ ਕਿਸੇ ਮਨੁੱਖ ਦੇ ਖਿਲਾਫ਼ ਨਹੀਂ, ਗੁਰੂ ਨਾਨਕ ਦਾ ਸਿੱਖ ਜ਼ੁਲਮ ਦੇ ਖਿਲਾਫ਼ ਜੇ ਲੋੜ ਪਵੇਗੀ ਤਾਂ ਗੁਰਸਿੱਖ ਆਪਣੀਆਂ ਕੁਰਬਾਨੀਆਂ ਦਿੰਦੇ ਰਹਿਣਗੇ, ਕਦੀ ਪਿੱਛੇ ਨਹੀਂ ਹਟਣਗੇ। ਇਹ ਕਦੀ ਹੋ ਹੀ ਨਹੀਂ ਸਕਦਾ ਕਿ ਸੂਰਜ ਰੋਸ਼ਨੀ ਦੇਣ ਤੋਂ ਰੁਕ ਜਾਏ, ਜਲ ਅੱਗ ਬੁਝਾਉਣ ਤੋਂ ਰੁਕ ਜਾਏ, ਅਤੇ ਜੇ ਇਹ ਹੋ ਵੀ ਜਾਵੇ ਪਰ ਗੁਰਸਿੱਖ ਪਰਉਪਕਾਰ ਲਈ ਆਪਣੀਆਂ ਕੁਰਬਾਨੀਆਂ ਦੇਣ ਤੋਂ ਕਦੀ ਵੀ ਨਹੀਂ, ਨਾ ਕਦੀ ਰੁਕੇ ਨੇ ਔਰ ਨਾ ਕਦੀ ਉਹਨਾਂ ਨੂੰ ਰੁਕਦੇ ਦੇਖਿਆ ਹੀ ਜਾ ਸਕਦਾ। ਐਸੇ ਪੁਰਖਾਂ ਦੇ ਮੇਲ ਲਈ ਸਾਹਿਬ ਕਹਿੰਦੇ ਪਏ ਨੇ, ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਆਓ ਇਹਨਾਂ ਪਾਵਨ ਬਚਨਾਂ ਦਾ ਲੜੀਵਾਰ ਪਾਠ ਸਰਵਣ ਕਰੀਏ ਅਤੇ ਅਰਥ ਕਰਨ ਦਾ ਨਿਮਾਣਾ ਜਿਹਾ ਯਤਨ ਕਰੀਏ। ਹਾਂਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਤਿਲੰਗ ਮਹੱਲਾ ਚੌਥਾ।
ਤਿਲੰਗ ਰਾਗ ਵਿੱਚ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਜਿਨ੍ਹਾਂ ਦੇ ਅਸਥਾਨ 'ਤੇ ਸੁਭਾਗ ਸਦਕਾ ਬੈਠਣਾ ਪ੍ਰਾਪਤ ਹੋਇਆ ਉਹਨਾਂ ਦੇ ਬੋਲ ਹਨ ਜੀ।
ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ।
ਕਰਤਾ ਪੁਰਖ ਦੀਆਂ ਗਾਥਾਵਾਂ ਉਹਦੇ ਗੁਣਾਂ ਨੂੰ ਕਥਾ ਕਹਾਣੀਆਂ ਕਹਿੰਦੇ ਨੇ, ਮੈਨੂੰ ਗੁਰੂ ਨੇ ਮਿੱਤਰ ਨੇ ਸੁਣਾਈਆਂ। ਗੁਰੂ ਉਪਦੇਸ਼ ਪਰਮਾਤਮਾ ਦੀਆਂ ਗਾਥਾਵਾਂ ਗੁਰੂ ਮਿੱਤਰ ਦੁਆਰਾ ਸੁਣਾਈਆਂ ਗਈਆਂ ਹਨ।
ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ।
ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਬੜੇ ਮਹਾਂਬੋਲ ਨੇ, ਕੁਰਬਾਨ ਜਾਂਦਾ ਹਾਂ, ਬਲਿਹਾਰੀ ਜਾਂਦਾ ਹਾਂ, ਵਾਰਨੇ ਜਾਂਦਾ ਹਾਂ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ। ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ, ਮੈਂ ਗੁਰੂ ਤੋਂ ਬਲਿਹਾਰ ਜਾਂਦਾ ਹਾਂ।
ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ।
ਮੇਰੇ ਗੁਰੂ ਦੇ ਪਿਆਰੇ ਗੁਰਸਿੱਖ ਮੈਨੂੰ ਆ ਕੇ ਮਿਲ, ਮੇਰੇ ਨਾਲ ਗੁਰੂ ਦੀਆਂ ਗੱਲਾਂ ਸਾਂਝੀਆਂ ਕਰ। ਹੋਰ ਮਿਲਣ ਦਾ ਕੋਈ ਕਾਰਨ ਨਹੀਂ ਹੈ, ਕਾਰਨ ਸਿਰਫ ਗੁਰੂ ਦੀਆਂ ਗੱਲਾਂ ਸਾਂਝੀਆਂ ਕਰਨਾ, ਗੁਰੂ ਦੇ ਬਚਨ ਸਾਂਝੇ ਕਰਨਾ ਹੈ। ਉਸ ਮੇਲ ਨੂੰ ਗੁਰਸਿੱਖਾਂ ਦਾ ਮੇਲ ਆਖਿਆ ਜਾਏਗਾ ਜਿਸ ਮੇਲ ਵਿੱਚ ਨਾਮ ਦੀ ਗੱਲ ਚੱਲੇ, ਅੰਮ੍ਰਿਤ ਵੇਲੇ ਜਾਗਣ ਦੀ ਗੱਲ ਚੱਲੇ। ਹਾਲਾਤ ਵੱਖਰੇ ਵੱਖਰੇ ਹੁੰਦੇ ਨਾ ਸਾਧ ਸੰਗਤ, ਕਦੀ ਮਰੀਜ਼ ਐਸਾ ਹੁੰਦਾ ਹੈ ਉਹਨੂੰ ਥੋੜ੍ਹੀ ਜਿਹੀ ਕੋਈ ਸਰੀਰਕ ਫਿਜ਼ੀਕਲੀ ਟ੍ਰਬਲ ਹੈ ਅਤੇ ਡਾਕਟਰ ਪ੍ਰਿਸਕ੍ਰਿਪਸ਼ਨ ਲਿਖ ਦਿੰਦਾ ਅਤੇ ਕਹਿੰਦਾ ਲੈ ਭਾਈ ਬਾਹਰੋਂ ਜਾ ਕੇ ਦਵਾਈ ਲੈ ਠੀਕ ਹੋ ਜਾਏਗਾ, ਦਵਾਈ ਖਾ ਕੇ ਠੀਕ ਹੋ ਜਾ। ਕਦੀ ਕਦੀ ਦਵਾਈ ਥੋੜ੍ਹੀ ਲੰਬੀ ਚੱਲਦੀ ਹੈ, ਪਰ ਕੋਈ ਮਰੀਜ਼ ਐਮਰਜੈਂਸੀ ਹਾਲਾਤ ਵਿੱਚ ਹੁੰਦਾ ਉਹਨੂੰ ਐਡਮਿਟ ਕਰਨਾ ਪੈਂਦਾ, ਉਹਨੂੰ ਆਈ ਵੀ ਲਾਉਣਾ ਪੈ ਜਾਂਦਾ ਹੈ। ਇਸ ਵੇਲੇ ਜੋ ਸੰਸਾਰ ਦੇ ਹਾਲਾਤ ਨੇ, ਸੰਸਾਰ ਰੋਗਾਂ ਸੋਗਾਂ ਨਾਲ ਭਰਦਾ ਜਾ ਰਿਹਾ, ਕਤਲੋ ਗਾਰਤ ਲੁੱਟਾਂ ਖੋਹਾਂ ਆਮ ਦੇਖੀਆਂ ਜਾ ਸਕਦੀਆਂ ਨੇ, ਬਲਾਤਕਾਰ ਦੇਖੇ ਜਾ ਸਕਦੇ ਨੇ, ਮਾਤਾ ਪਿਤਾ ਤੱਕ ਦੇ ਕਤਲ ਹੁੰਦੇ ਪਏ ਨੇ। ਇਸ ਵੇਲੇ ਮਨੁੱਖਤਾ ਐਮਰਜੈਂਸੀ ਹਾਲਤ ਵਿੱਚ ਹੈ ਅਤੇ ਪਤਾ ਇਸ ਵਾਸਤੇ ਇਲਾਜ ਕੀ ਹੈ। ਸਾਧ ਸੰਗਤ ਜਿਤਨੇ ਸੁਣ ਰਹੇ ਹੋ, ਭਾਵੇਂ ਇੱਥੇ ਮਹਾਰਾਜ ਜੀ ਦੇ ਦਰਬਾਰ ਵਿੱਚ ਹੋ, ਭਾਵੇਂ ਆਪਣੇ ਪਰਿਵਾਰ ਵਿੱਚ ਹੋ, ਜ਼ਿਆਦਾ ਨਹੀਂ ਤੇ ਸਵੇਰੇ 10 ਮਿੰਟ ਵਾਹਿਗੁਰੂ ਮੰਤਰ ਦਾ ਜਾਪ ਜ਼ਰੂਰ ਕਰੋ। ਜਾਪ ਤੋਂ ਬਿਨਾਂ ਸੁੱਖ ਨਹੀਂ ਹੋ ਸਕਦਾ। ਜਿਵੇਂ ਹੁਣੇ ਇੱਥੇ ਕਰਾਉਣ ਲੱਗ ਪਿਆ ਨਾ, ਤਾਂ ਸਮਾਂ ਇਜਾਜ਼ਤ ਨਹੀਂ ਦਿੰਦਾ। ਕਮ ਅਜ਼ ਕਮ 10 ਮਿੰਟ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਗੁਰੂ ਸਮਾਂ ਵਧਾ ਦੇਵੇ ਫਿਰ ਵਧਾ ਲੈਣਾ। 10 ਮਿੰਟ ਤਾਂ ਜ਼ਰੂਰ ਸ਼ੁਰੂ ਕਰਨਾ ਚਾਹੀਦਾ, ਅਤੇ ਕੋਈ ਇੰਨਾ ਵੱਡਾ ਬੋਝ ਵੀ ਨਹੀਂ 10 ਮਿੰਟ ਦਾ। ਜਿੰਨੇ ਵਜੇ ਯਾਦ ਆਉਂਦੀ ਹੈ ਉਨੇ ਵਜੇ ਹੀ ਸ਼ੁਰੂ ਕਰ ਲਓ, ਫਿਰ ਇਸ ਜਾਪ ਦੀ ਬਰਕਤ ਸਦਕਾ ਅੰਮ੍ਰਿਤ ਵੇਲਾ ਵੀ ਝੋਲੀ 'ਚ ਪੈ ਜਾਏਗਾ। ਸਾਰਾ ਦਿਨ ਅੰਮ੍ਰਿਤ ਵੇਲਾ ਬਣ ਜਾਏਗਾ। ਉਠਤ ਬੈਠਤ ਸੋਵਤ ਧਿਆਈ ਹੈ, ਮਾਰਗ ਚਲਤ ਹਰੇ ਹਰ ਗਾਈ ਹੈ। ਸੰਸਾਰ ਪਤਾ ਚੱਲ ਜਾਏਗਾ ਕਿ ਨਿਰੰਕਾਰ ਤੋਂ ਬਿਨਾਂ ਹੋਰ ਹੈ ਕੋਈ। ਇਸ ਅਪਰਚੁਨਿਟੀ ਨੂੰ ਛੱਡਣਾ ਨਹੀਂ ਚਾਹੀਦਾ। ਇਹ ਸੌਦਾ ਕਰਨ ਵਾਲਾ ਹੈ ਔਰ ਇਹ ਸੌਦਾ ਸਹਿਜੇ ਪ੍ਰਾਪਤ ਹੁੰਦਾ ਹੈ।
ਰਹਾਉ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ।
ਮਹਾਰਾਜ ਕਹਿੰਦੇ ਨੇ ਜਿਹੜੇ ਪਰਮਾਤਮ ਗੁਣ ਨੇ ਨਾ, ਸ਼ੁਭ ਗੁਣ ਨੇ, ਦਇਆ ਹੈ, ਖਿਮਾ ਹੈ, ਪ੍ਰੇਮ ਹੈ, ਸੰਜੀਵਾਲਤਾ ਹੈ, ਵੰਡ ਕੇ ਸਕਣਾ ਹੈ, ਇਤਿਹਾਸਕ ਜਿਹੜੇ ਪਰਮਾਤਮਾ ਦੇ ਗੁਣ ਨੇ, ਇਹ ਹੋਰ ਕਿਧਰੋਂ ਪ੍ਰਾਪਤ ਨਹੀਂ ਆਉਂਦੇ। ਇਹ ਜਿਨ੍ਹਾਂ ਨੂੰ ਵੀ ਲੱਭੇ ਨੇ ਗੁਰੂ ਕੋਲੋਂ ਹੀ ਲੱਭੇ ਨੇ, ਇਹ ਗੁਰੂ ਕੋਲੋਂ ਹੀ ਪ੍ਰਾਪਤ ਹੋਏ ਹਨ।
ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ।
ਗੁਰੂ ਦੀ ਰਜ਼ਾ ਨੂੰ ਪ੍ਰਵਾਨ ਕੀਤਾ ਹੈ, ਖੜੇ ਮੱਥੇ ਪ੍ਰਵਾਨ ਕੀਤਾ ਹੈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ।
ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਵਾਰੀ।
ਜਿਨ੍ਹਾਂ ਨੇ ਮੇਰੇ ਗੁਰੂ ਨੂੰ ਸਭ ਜਗ੍ਹਾ ਸਮਾਏ ਦੇਖਿਆ ਹੈ, ਮਹਿਸੂਸ ਕੀਤਾ ਹੈ, ਜ਼ਰੇ ਜ਼ਰੇ ਚ ਮਹਿਸੂਸ ਕੀਤਾ ਹੈ, ਉਹਨਾਂ ਤੋਂ ਮੈਂ ਵਾਰਨੇ ਜਾਂਦਾ ਹਾਂ।
ਜਿਨ ਗੁਰ ਕੀਤੀ ਚਾਕਰੀ ਤਿਨ ਸਦ ਬਲਿਹਾਰੀ।
ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ, ਗੁਰੂ ਦੇ ਸਨਮਾਨ ਵਿੱਚ ਜੀਵੇ ਨੇ, ਮੈਂ ਉਹਨਾਂ ਤੋਂ ਵੀ ਸੈਕੜੇ ਵਾਰ ਬਲਿਹਾਰ ਜਾਂਦਾ, ਸਦਾ ਸਦਕੇ ਜਾਂਦਾ ਹਾਂ।
ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ।
ਕਰਤਾ ਪੁਰਖ ਤੇਰਾ ਨਾਮ ਐਸਾ ਹੈ ਜਿਹੜਾ ਸਾਰੇ ਦੁੱਖ ਮਿਟਾ ਦਿੰਦਾ। ਇੱਕ ਅੱਧਾ ਦੁੱਖ ਨਹੀਂ, ਸੰਸਾਰ ਤੇ ਇਲਾਜ ਕਰਾਇਆ, ਇੱਕ ਦੁੱਖ ਮਿਟੇਗਾ, ਦੂਜਾ ਦੁੱਖ ਨਾਲ ਆ ਜਾਏਗਾ। ਬੜੇ ਬੜੇ ਲੋਕ ਇਹੋ ਜਿਹੇ ਨੇ, ਕਹਿੰਦੇ ਨੇ ਇੱਕ ਬਿਮਾਰੀ ਹਟੀ ਨਹੀਂ, ਦੂਜੀ ਆ ਗਈ। ਇੱਕ ਨਾਮ ਇਹੋ ਜਿਹੀ ਔਸ਼ਧੀ ਹੈ ਜਿਹੜੀ ਸਾਰੇ ਦੁੱਖ ਸਰੀਰ ਦੇ, ਮਨ ਦੇ, ਸਮਾਜ ਦੇ ਔਰ ਆਰਥਿਕਤਾ ਦੇ, ਨਾਮ ਦੀ ਦਵਾਈ ਖਤਮ ਕਰ ਦਿੰਦੀ ਹੈ ਜੀ।
ਗੁਰ ਸੇਵਾ ਤੇ ਪਾਈ ਹੈ ਗੁਰਮੁਖ ਨਿਸਤਾਰਾ।
ਪ੍ਰਭੂ ਦੇ ਗੁਣ ਗਾਉਣਾ, ਪ੍ਰਭੂ ਦਾ ਜਪ ਕਰਨਾ, ਇਹ ਗੁਰੂ ਦੀ ਸੇਵਾ ਚਾਕਰੀ ਚੋਂ ਹੀ ਮਿਲ ਸਕਦਾ। ਤੇ ਫਿਰ ਗੁਰੂ ਦੀ ਸ਼ਰਨ ਪਿਆ ਮਨੁੱਖ ਦਾ ਪਾਰ ਉਤਾਰਾ ਹੋ ਜਾਂਦਾ ਹੈ।
ਜੋ ਹਰ ਨਾਮ ਧਿਆਏਂਦੇ ਤੇ ਜਨ ਪਰਵਾਨਾ।
ਪਰਬ੍ਰਹਮ ਪਰਮਾਤਮਾ ਦੀ ਬਾਰਗਾਹ ਵਿੱਚ ਉਹੀ ਪ੍ਰਵਾਨ ਹੁੰਦੇ, ਉਹੀ ਪ੍ਰਵਾਨ ਹੋਏ ਨੇ, ਉਹੀ ਪ੍ਰਵਾਨ ਹੋਣਗੇ ਜਿਹੜੇ ਕਰਤਾ ਪੁਰਖ ਦਾ ਜਪ ਕਰਦੇ ਹਨ, ਬਾਕੀ ਕੋਈ ਪ੍ਰਵਾਨ ਨਹੀਂ ਆਉਂਦਾ।
ਤਿੰਨ ਵਿਟ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ।
ਐਸੇ ਨਾਮ ਜਪਣ ਵਾਲੇ ਗੁਰਮੁਖਾਂ ਤੋਂ ਮੈਂ ਸਦਕੇ ਜਾਂਦਾ। ਵਿਟ ਹੋ ਸ਼ਬਦ ਹੈ, ਵਿਟ ਹੋ ਤਾਂ ਉਹ ਸ਼ਬਦ ਨਹੀਂ ਕੋਈ ਹੈਗਾ, ਵਿਟ ਹੋ ਉਹਨਾਂ ਤੋਂ ਮੈਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਜਿਨ੍ਹਾਂ ਦਾ ਹਿਰਦਾ ਨਾਮ ਨਾਲ ਜੁੜ ਗਿਆ ਹੈ।
ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ।
ਪ੍ਰਭੂ ਤੇਰੀ ਵਡਿਆਈ ਉਹੀ ਹੈ ਜੋ ਤੈਨੂੰ ਭਾ ਜਾਏ, ਜੋ ਤੈਨੂੰ ਚੰਗੀ ਲੱਗੇ।
ਜੋ ਗੁਰਮੁਖ ਪਿਆਰਾ ਸੇਵ ਦੇ ਤਿਨ ਹਰ ਫਲ ਪਾਵੈ।
ਜੋ ਗੁਰੂ ਕੋਲੋਂ ਮਿਲੇ ਹੋਏ ਬਚਨਾਂ ਸਦਕਾ ਬਚਨਾਂ ਅਨੁਸਾਰ ਉਸ ਪਿਆਰੇ ਦੀ ਸੇਵਾ ਕਰਦੇ ਨੇ, ਸਨਮਾਨ ਕਰਦੇ ਨੇ, ਉਹ ਗੁਰੂ ਚਰਨਾਂ ਚੋਂ ਨਾਮ ਦਾ ਫਲ, ਸਾਰੇ ਸੁੱਖਾਂ ਦਾ ਫਲ ਆਪਣੀ ਝੋਲੀ ਚ ਪਵਾ ਲੈਂਦੇ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਦੇਖੀਏ, ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦੋ ਦਮਾਦ ਨੇ, ਵੱਡੇ ਦਾ ਨਾਮ ਭਾਈ ਰਾਮਾ ਜੀ ਹੈ ਅਤੇ ਛੋਟੇ ਜਿਹੜੇ ਅਸਲ ਵਿੱਚ ਵੱਡੇ ਨੇ, ਸਾਰੀਆਂ ਵਡਿਆਈਆਂ ਜਿਨ੍ਹਾਂ ਦੀ ਝੋਲੀ 'ਚ ਪਈਆਂ ਨੇ ਉਹਨਾਂ ਦਾ ਨਾਮ ਗੁਰੂ ਰਾਮਦਾਸ ਮਹਾਰਾਜ। ਦੋ ਬੱਚੀਆਂ ਨੇ, ਵੱਡੀ ਦਾਨੀ ਅਤੇ ਛੋਟੀ ਭਾਨੀ, ਸੇਵਾ ਵਿੱਚ ਲੱਗੇ ਰਹਿੰਦੇ ਨੇ। ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀਆਂ ਨੇ ਇੱਕ ਦਿਨ ਪਰਖਣ ਵਾਸਤੇ ਆਖਿਆ, ਰਾਮਾ ਜੀ ਸਾਡੇ ਲਈ ਇੱਕ ਥੜਾ ਬਣਾ ਦਿਓ, ਤੁਹਾਡੇ ਥੜੇ 'ਤੇ ਸ਼ਾਮੀ ਬੈਠਾਂਗੇ। ਜੇਠਾ ਜੀ ਇੱਕ ਥੜਾ ਤੁਸੀਂ ਬਣਾ ਦਿਓ, ਤੁਹਾਡੇ 'ਤੇ ਸਵੇਰੇ ਬੈਠਿਆ ਕਰਾਂਗੇ। ਇੱਕ ਤਰ੍ਹਾਂ ਨਾਲ ਐਗਜ਼ਾਮ ਸੀ, ਇਮਤਿਹਾਨ ਸੀ, ਪ੍ਰੀਖਿਆ ਸੀ। ਵੈਸੇ ਅੱਜ ਤੱਕ ਨਹੀਂ ਹੋਇਆ ਵੀ ਕਿਸੇ ਗੁਰਦੁਆਰਾ ਸਾਹਿਬ ਵਿਖੇ ਇੱਕ ਥੜੇ 'ਤੇ ਸਵੇਰੇ ਪ੍ਰਕਾਸ਼ ਹੁੰਦਾ ਹੋਵੇ, ਦੂਜੇ 'ਤੇ ਸ਼ਾਮੀ ਹੁੰਦਾ ਹੋਵੇ, ਪਰ ਸਮਝ ਨਹੀਂ ਨਾ ਆਉਂਦੀ। ਵਾਰ ਵਾਰ ਗੁਰੂ ਅਮਰਦਾਸ ਮਹਾਰਾਜ ਲਕੀਰ ਪਾ ਕੇ ਦਿੰਦੇ ਰਹੇ, ਥੋੜ੍ਹੇ ਬਣਦੇ ਰਹੇ ਅਤੇ ਸਾਹਿਬ ਕਹਿ ਦਿੰਦੇ ਰਹੇ, ਨਹੀਂ ਗਿਰਾ ਦਿਓ, ਗਿਰਾ ਦਿਓ। ਭਾਈ ਰਾਮਨ ਜੀ ਨੇ ਵੀ ਗਿਰਾਇਆ, ਪਰ ਮਨ ਵਿੱਚ ਸੋਚਣ ਲੱਗੇ, ਰਾਤ ਦਾ ਵੇਲਾ ਹੈ, ਸੂਰਜ ਗਰੂਬ ਹੋ ਗਿਆ ਅਤੇ ਗੁਰੂ ਅਮਰਦਾਸ ਜੀ ਦੀ ਨਜ਼ਰ ਪਤਾ ਨਹੀਂ ਠੀਕ ਹੈ ਕਿ ਨਹੀਂ। ਇਤਨੀ ਵਡੇਰੀ ਉਮਰ ਹੈ, 95 ਸਾਲ ਦੇ ਹੋ ਗਏ ਨੇ ਅਤੇ ਦੂਰੋਂ ਹੀ ਅੱਖੀ ਜਾ ਰਹੇ ਨੇ, ਥੋੜ੍ਹਾ ਠੀਕ ਨਹੀਂ ਬਣਿਆ। ਲਾਗੇ ਆ ਜਾਂਦੇ ਤਾਂ ਦੇਖ ਲੈਂਦੇ ਮੇਰਾ ਠੀਕ ਬਣਿਆ, ਕਿਹਾ ਮਹਾਰਾਜ ਜਰਾ ਲਾਗੇ ਆ ਕੇ ਦੇਖੋ। ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ, ਸਾਨੂੰ ਪੂਰਾ ਇੱਥੋਂ ਦਿਖਾਈ ਪੈ ਰਿਹਾ। ਇੱਕ ਵਾਰੀ ਆਖੋ ਧੰਨ ਗੁਰੂ ਅਮਰਦਾਸ ਜੀ ਮਹਾਰਾਜ। ਜਿਹੜਾ ਸੱਜਣ ਮਨ ਵਿੱਚ ਇਹ ਬਣਾ ਲਵੇ ਬਈ ਪਤਾ ਨਹੀਂ ਗੁਰੂ ਨੂੰ ਦੂਰੋਂ ਦਿਖਾਈ ਪੈਂਦਾ ਕਿ ਨਹੀਂ ਪੈਂਦਾ, ਉਹ ਇਹ ਕਿੱਥੋਂ ਭਰੋਸਾ ਬਣਾ ਸਕਦਾ ਹੈ ਕਿ ਗੁਰੂ ਮੇਰੇ ਅੰਦਰ ਦੀ ਵੀ ਖੇਡ ਜਾਣਦਾ ਹੈ। ਗੁਰੂ ਰਾਮਦਾਸ ਜੀ ਨੂੰ ਵੀ ਕਿਹਾ, ਥੋੜ੍ਹਾ ਗਿਰਾ ਦੇਵੋ। ਉਹਨਾਂ ਆਗਿਆ ਮੰਨ ਕੇ ਥੋੜ੍ਹਾ ਗਿਰਾ ਦਿੱਤਾ। ਸੇਵਾ ਹੈ ਗਿਰਾਉਣਾ ਵੀ ਬਣਾਉਣਾ ਵੀ, ਸੇਵਕ ਸੇਵਾ ਵਿੱਚ ਲੱਗਿਆ ਹੋਇਆ। ਅਤੇ ਫਿਰ ਸਾਹਿਬ ਕਹਿਣ ਲੱਗੇ, ਵਾਰ ਵਾਰ ਲਕੀਰ ਪਾ ਦਿੰਦੇ ਆ, ਜੇਠਾ ਜੀ ਤੁਸੀਂ ਭੁੱਲ ਜਾਂਦੇ ਹੋ। ਅਤੇ ਗੁਰੂ ਰਾਮਦਾਸ ਮਹਾਰਾਜ ਨੇ ਚਰਨ ਪਕੜ ਲਏ, ਭਾਈ ਰਾਮਾ ਜੀ ਤਾਂ ਨਾ ਕਰ ਗਏ ਸਨ, ਆਖਣ ਲੱਗੇ ਮੇਰੇ ਕੋਲੋਂ ਹੋਰ ਨਹੀਂ ਬਣਦਾ, ਤੁਸੀਂ ਆਪ ਹੀ ਲਕੀਰ ਭੁੱਲ ਜਾਂਦੇ ਹੋ, ਮੈਂ ਠੀਕ ਬਣਾਉਂਦਾ ਹਾਂ, ਦੇਖੋ ਫਰਕ ਕਿੰਨਾ ਹੈ। ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਪਾਤਸ਼ਾਹ ਤੁਸੀਂ ਦਿਆਲੂ ਹੋ, ਮੈਂ ਵਾਰ ਵਾਰ ਭੁੱਲ ਜਾਂਦਾ ਹਾਂ, ਤੁਸੀਂ ਵਾਰ ਵਾਰ ਲਕੀਰ ਪਾ ਦਿੰਦੇ ਹੋ। ਅਤੇ ਗੁਰੂ ਅਮਰਦਾਸ ਕਹਿਣ ਲੱਗੇ, ਫਿਰ ਮੈਂ ਕੀ ਕਰਾਂ। ਆਖਿਆ, ਮਹਾਰਾਜ ਮੇਰੇ ਸਿਰ 'ਤੇ ਹੱਥ ਰੱਖ ਦਿਓ, ਮੇਰ ਭਰਿਆ ਹੱਥ ਰੱਖ ਦਿਓ, ਤੁਹਾਡੀ ਸੇਵਾ ਕਰਨੀ, ਤੁਹਾਡੀ ਚਾਕਰੀ ਕਰਨੀ ਮੈਨੂੰ ਆ ਜਾਏ। ਤੁਸੀਂ ਲਕੀਰ ਪਾਉਂਦੇ ਹੋ, ਲਕੀਰ ਅਨੁਸਾਰ ਚੱਲਣ ਦਾ ਬਲ ਵੀ ਦੇ ਦਿਓ। ਰੋਂਦਿਆਂ ਹੋਇਆਂ ਮਹਾਰਾਜ ਜੀਆਂ ਨੇ ਬੋਲ ਆਖੇ, ਗੁਰੂ ਅਮਰਦਾਸ ਜੀ ਨੇ ਗੱਲ ਨਾਲ ਲਾ ਲਿਆ, ਕਿਹਾ ਜੇਠਾ ਜੀ ਤੁਹਾਡਾ ਥੜਾ ਬਣ ਗਿਆ ਹੈ, ਅਸੀਂ ਇਸ ਥੜੇ 'ਤੇ ਬੈਠ ਗਏ ਹਾਂ, ਸਾਨੂੰ ਪ੍ਰਵਾਨ ਹੋ ਗਿਆ ਹੈ। ਇਹ ਕਿੱਥੋਂ ਪ੍ਰਾਪਤ ਹੋਇਆ? ਇਹ ਗੁਰੂ ਦੀ ਸੇਵਾ 'ਚੋਂ। ਗੁਰੂ ਗੁਰਮੁਖ ਪਿਆਰਾ ਸੇਵਦੇ, ਤਿੰਨ ਹਰ ਫਲ ਪਾਵੇ, ਉਹਨਾਂ ਦੀ ਝੋਲੀ 'ਚ ਸੁੱਖ ਫਲ ਗੁਰੂ ਦੇ ਸੇਵਕਾਂ ਦੇ ਵਿੱਚ ਪੈ ਜਾਂਦੇ ਹਨ।
ਜਿਨ੍ਹਾਂ ਹਰ ਸੇਤੀ ਪਿਰਹੜੀ, ਤਿਨ੍ਹਾਂ ਜੀ ਪ੍ਰਭ ਨਾਲੇ।
ਜਿਨ੍ਹਾਂ ਦੀ ਪ੍ਰੀਤ ਪਿਰਹੜੀ ਦੋਸਤੀ ਪਰਮਾਤਮਾ ਪ੍ਰਤੀ ਹੈ, ਜਪਦੇ ਨੇ, ਉਹ ਸਦਾ ਹਿਰਦੇ ਤੋਂ ਗੁਰੂ ਨਾਲ ਜੁੜੇ ਰਹਿੰਦੇ ਹਨ।
ਓਏ ਜਪ ਜਪ ਪਿਆਰਾ ਜੀਵਨ ਦੇ, ਹਰ ਨਾਮ ਸੰਭਾਲੇ।
ਪ੍ਰਭੂ ਨਾਮ ਨੂੰ ਹਿਰਦੇ ਵਿੱਚ ਧਾਰਨ ਕਰੀ ਰੱਖਦੇ ਨੇ, ਸੰਭਾਲ ਕੇ ਰੱਖਦੇ ਨੇ, ਯਾਦ ਚੋਂ ਦੂਰ ਨਹੀਂ ਜਾਣ ਦਿੰਦੇ। ਫਿਰ ਸਾਹਿਬ ਕਹਿੰਦੇ ਨੇ, ਜਪ ਜਪ ਕੇ ਜੀਵਦੇ ਨੇ। ਉਹਨਾਂ ਨੂੰ ਜੀਵਣਾ ਜਪਣ ਨਾਲ ਹੀ ਲੱਗਦਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਉਹ ਜਪ ਜਪ ਕੇ ਹੀ ਜੀਵਦੇ ਨੇ। ਤੇ ਜਿਉਂ ਜਿਉਂ ਜਪਦੇ ਨੇ ਹੋਰ ਮੌਲਦੇ ਜਾਂਦੇ ਨੇ, ਹਿਰਦਾ ਹੋਰ ਖਿਲਦਾ ਜਾਂਦਾ, ਨਾਮ ਨੂੰ ਅੰਦਰ ਸੰਭਾਲੀ ਰੱਖਦੇ ਹਨ।
ਜਿਨ ਗੁਰਮੁਖ ਪਿਆਰਾ ਸੇਵਿਆ, ਤਿਨ ਕੋ ਘੁੰਮ ਜਾਇਆ।
ਸਾਹਿਬ ਕਹਿੰਦੇ ਜਿਹਨੇ ਗੁਰੂ ਦੀ ਰਾਹੀਂ ਗੁਰਮੁਖ ਬਣ ਕੇ ਕਰਤਾ ਪੁਰਖ ਆਪਣੇ ਪਿਆਰੇ ਦਾ ਸਨਮਾਨ ਕੀਤਾ ਹੈ, ਮੈਂ ਉਹਨਾਂ ਤੋਂ ਵਾਰਨੇ ਜਾਂਦਾ ਹਾਂ।
ਓਏ ਆਪ ਛੁੱਟੇ ਪਰਵਾਰ ਸਿਓ ਸਭ ਜਗਤ ਛਡਾਇਆ।
ਜਗਤ ਦੀ ਪਕੜ ਜਕੜ ਤੋਂ, ਵਿਕਾਰਾਂ ਦੀ ਪਕੜ ਜਕੜ ਤੋਂ ਆਪ ਤਾਂ ਛੁੱਟ ਜਾਂਦੇ ਨੇ, ਆਪਣਾ ਪਰਿਵਾਰ ਵੀ ਛੁਡਾ ਲੈਂਦੇ ਤੇ ਉਹਨਾਂ ਨਾਲ ਬੈਠਣ ਵਾਲੇ ਹੋਰ ਵੀ ਕਈ ਜਗਤ ਦੇ ਲੋਕ ਛੁੱਟ ਜਾਂਦੇ। ਕਿੰਨੇ ਮਹਾਂਬੋਲ ਗੁਰੂ ਪਾਤਸ਼ਾਹ ਜੀ ਦੇ, ਜਿਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਉਹ ਨਾਮ ਜਪਣ ਵਾਲਿਆਂ ਦੇ ਸੰਗੀ ਵੀ ਤਰ ਜਾਂਦੇ ਨੇ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਉਹ ਸਾਰੇ ਹੋਰਨਾਂ ਦਾ ਵੀ ਪਾਰ ਉਤਾਰਾ ਕਰ ਦਿੰਦੇ ਨੇ। ਐਸੇ ਪੁਰਖਾਂ ਦੀ ਜੇ ਸੰਗਤ ਵੀ ਮਿਲ ਜਾਏ ਤਾਂ ਗੁਰੂ ਅਰਜਨ ਦੇਵ ਮਹਾਰਾਜ ਇਸ ਗੱਲ ਨੂੰ ਜਾਣਦੇ ਨੇ ਔਰ ਬਿਆਨ ਕਰਦੇ ਨੇ। ਕਹਿੰਦੇ ਨੇ ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਸੰਗ ਸੋਭਾ ਸੁਰ ਦੇਵਾ। ਗੁਰਮੁਖਾਂ ਦੇ ਸੰਗੀਆਂ ਦਾ ਪਾਰ ਬ੍ਰਹਮ ਪਰਮੇਸ਼ਰ ਦੀ ਬਾਰਗਾਹ ਸਨਮਾਨ ਆਉਂਦਾ, ਧਰਮ ਰਾਜ ਵੀ ਉਹਨਾਂ ਦਾ ਸਨਮਾਨ ਕਰਦਾ ਤੇ ਹੱਥ ਜੋੜ ਕੇ ਉਹਨਾਂ ਨੂੰ ਆਪਣੇ ਆਸਣ ਤੇ ਬਿਠਾਉਂਦਾ। ਧਰਮ ਰਾਏ ਬੇਨਤੀ ਕਰੇ, ਹਉ ਸੇਵਕ ਠਾਕੁਰ ਅਵਿਨਾਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬੋਲ, ਉਹਨਾਂ ਦੀ ਮਹਿਮਾ ਲੋਕ ਪਰਲੋਕ ਵਿੱਚ ਹੈ। ਤਿੰਨ ਮੁਖ ਟਿੱਕੇ ਨਿਕਲੇ, ਜਿਨ ਮਨ ਸੱਚਾ ਨਾਉ, ਕਰਮ ਮਿਲੇ ਤਾਂ ਪਾਈਐ ਨਾਹੀ ਗੱਲੀ ਵਾਓ ਦੁਆਓ। ਸਾਹਿਬ ਜੀਆਂ ਦੇ ਅੰਮ੍ਰਿਤ ਬਚਨ ਹਨ। ਉਹ ਆਪ ਛੁੱਟੇ ਪਰਿਵਾਰ ਸਿਓ ਸਭ ਜਗਤ ਛੁਡਾਇਆ।
ਗੁਰ ਪਿਆਰਾ ਹਰ ਸੇਵਿਆ, ਗੁਰ ਧੰਨ ਗੁਰ ਧੰਨੋ।
ਮਹਾਰਾਜ ਫੁਰਮਾਨ ਕਰਦੇ ਨੇ, ਕਹਿੰਦੇ ਨੇ ਗੁਰੂ ਦੀ ਰਾਹੀਂ ਜਿਨ੍ਹਾਂ ਨੇ ਪਿਆਰ ਨਾਲ ਕਰਤਾ ਪੁਰਖ ਨੂੰ ਜਪਿਆ, ਗੁਰੂ ਦੇ ਬਚਨਾਂ ਨੂੰ ਮੰਨਿਆ, ਜਿਸ ਗੁਰੂ ਦੇ ਬਚਨਾਂ ਨਾਲ ਇਹ ਪ੍ਰਾਪਤ ਹੋਇਆ ਉਹ ਗੁਰੂ ਸਲਾਹਣ ਯੋਗ ਹੈ, ਧੰਤਾ ਦੇ ਯੋਗ ਹੈ।
ਗੁਰ ਹਰ ਮਾਰਗ ਦੱਸਿਆ, ਗੁਰ ਪੁੰਨ ਵਡ ਪੁੰਨੋ।
ਗੁਰੂ ਦਾ ਮਹਾਨ ਪਰਉਪਕਾਰ ਹੈ ਕਿ ਉਸਨੇ ਪਰਮਾਤਮਾ ਦਾ ਮਾਰਗ ਦੱਸਿਆ। ਬਾਕੀ ਬਹੁਤ ਨੇ ਦੇਵੀ ਦੇਵਤੇ ਇਤਿਆਦਕ ਆਪਣੀ ਪੂਜਾ ਪ੍ਰਸਤਿਸ਼ ਕਰਵਾਉਂਦੇ ਹੋਏ, ਇਹ ਕੇਵਲ ਗੁਰੂ ਨਾਨਕ ਪਾਤਸ਼ਾਹ ਨੇ ਜਗਤ ਨੂੰ ਇਹ ਮਾਰਗ ਦੱਸਿਆ ਹੈ। ਜਗਤ ਭੁੱਲਿਆ ਹੀ ਫਿਰਦਾ ਸੀ, ਕਿਤਨੇ ਮਹਾਂਬੋਲ ਗੁਰੂ ਅਰਜਨ ਦੇਵ ਜੀ ਦੇ ਭੁੱਲੇ ਮਾਰਗ ਜਿਨਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਇਹ ਵੱਡਾ ਪਰਉਪਕਾਰ ਹੈ ਗੁਰੂ ਨਾਨਕ ਦੇਵ ਜੀ ਦਾ, ਜਿਨ੍ਹਾਂ ਨੇ ਪ੍ਰਭੂ ਦਾ ਮਾਰਗ ਦ੍ਰਿੜ ਕਰਾਇਆ ਹੈ ਜੀ।
ਗੁਰ ਸਿੱਖ ਗੁਰ ਸੇਵਾ ਦੇ ਸੇ ਪੁੰਨ ਪ੍ਰਾਣੀ।
ਉਹ ਵੀ ਮਹਾਨ ਹਨ, ਪਰਉਪਕਾਰੀ ਹਨ, ਜਿਹੜੇ ਗੁਰੂ ਨਾਲ ਜੁੜਦੇ ਹਨ, ਜਪਦੇ ਹਨ।
ਜਨ ਨਾਨਕ ਤਿਨ ਕੋ ਵਾਰਿਆ, ਸਦਾ ਸਦਾ ਕੁਰਬਾਨੀ।
ਮਹਾਰਾਜ ਕਹਿੰਦੇ ਮੈਂ ਸਦਾ ਸਦਾ ਕੁਰਬਾਨ ਜਾਂਦਾ ਹਾਂ, ਹੋਂ ਵੰਜਾਂ ਕੁਰਬਾਨ ਸਾਈ ਆਪਣੇ, ਤੇ ਮੈਂ ਉਹਨਾਂ ਤੋਂ ਵੀ ਸਦਕੇ ਜਾਂਦਾ ਜਿਨ ਦਾਂਗ ਤਿਨ ਕੋ ਵਾਰਿਆ, ਸਦਾ ਸਦਾ ਕੁਰਬਾਨੀ। ਐਸੇ ਨਾਮ ਜਪਣ ਵਾਲੇ ਪ੍ਰਾਣੀਆਂ ਤੋਂ ਮੈਂ ਸਦਕੇ ਜਾਂਦਾ ਹਾਂ।
ਗੁਰਮੁਖ ਸਖੀ ਸਹੇਲੀਆ, ਸੇ ਆਪ ਹਰ ਪਾਈਆ।
ਗੁਰੂ ਦੁਆਰਾ ਜਿਨ੍ਹਾਂ ਦਾ ਜੀਵਨ ਨਾਮ ਨਾਲ ਜੁੜ ਗਿਆ, ਐਸੀਆਂ ਸਖੀਆਂ ਸਹੇਲੀਆਂ, ਐਸੇ ਗੁਰਮੁਖ ਪਿਆਰੇ ਸੱਜਣ, ਉਹ ਕਰਤਾ ਪੁਰਖ ਨੂੰ ਆਪ ਹੀ ਭਾ ਜਾਂਦੇ ਹਨ, ਆਪ ਭਾ ਜਾਂਦੀਆਂ ਹਨ।
ਹਰ ਦਰਗਹ ਪੈਨਾਈਆ, ਹਰ ਆਪ ਗੱਲ ਲਾਈਆ।
ਕਰਤਾ ਪੁਰਖ ਦੀ ਬਾਰਗਾਹ ਵਿੱਚ ਸਨਮਾਨਿਤ ਹੋ ਗਈ। ਪੈਨਾਈਆਂ ਦਾ ਮਤਲਬ ਹੈ ਪਰਮਾਤਮਾ ਦੀ ਬਾਰਗਾਹ ਵਿੱਚ ਸਿਰੋਪਾਉ ਦਿੱਤੇ ਗਏ, ਉਹਨਾਂ ਨੂੰ ਸਨਮਾਨਿਤ ਕੀਤਾ ਗਿਆ, ਉਹਨਾਂ ਦੀ ਵਡਿਆਈ ਹੋਈ। ਹਰ ਦਰਗਾਹ ਪਹਿਨਾਈਆਂ, ਹਰ ਆਪ ਗੱਲ ਲਾਈਆਂ। ਕਰਤਾ ਪੁਰਖ ਨੇ ਉਹਨਾਂ ਨੂੰ ਆਪਣੇ ਵਿੱਚ ਲੀਨ ਕਰ ਲਿਆ, ਅੰਕ ਸਮਾਣਾ ਹੋ ਗਿਆ।
ਜੋ ਗੁਰਮੁਖ ਨਾਮ ਧਿਆਏ ਦੇ ਤਿੰਨ ਦਰਸ਼ਨ ਦੀਜੈ।
ਨਿਰੰਕਾਰ ਮਰੰਮਤ ਕਰ ਜਿਹੜੇ ਜਪ ਕਰਦੇ ਨੇ, ਗੁਰੂ ਆਸੇ ਅਨੁਸਾਰ ਚੱਲਦੇ ਨੇ, ਉਹਨਾਂ ਦਾ ਦੀਦਾਰ ਮੈਨੂੰ ਪ੍ਰਾਪਤ ਹੋਵੇ।
ਹਮ ਤਿੰਨ ਕੇ ਚਰਨ ਪਖਾਲ ਦੇ, ਧੂੜ ਕੋਲ ਕੋਲ ਪੀਜੈ।
ਚਰਨਾਮ੍ਰਿਤ ਗ੍ਰਹਿਣ ਗ੍ਰਹਿਣ ਕਰਦਾ ਹਾਂ, ਉਹਨਾਂ ਦੇ ਚਰਨ ਧੋਂਦਾ ਹਾਂ ਜੋ ਜਪ ਕਰਦੇ ਹਨ।
ਪਾਨ ਸੁਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ।
ਜਿਨ੍ਹਾਂ ਨੇ ਬੜਾ ਸ਼ਿੰਗਾਰ ਕੀਤਾ, ਪਾਨ ਆਦਿਕ ਚਬਾ ਕੇ ਆਪਣੇ ਮੁਖੜੇ ਨੂੰ ਸਵਾਰਨ ਦਾ ਯਤਨ ਕੀਤਾ, ਔਰ ਪਾਨਾਂ ਦੇ ਬੀੜੇ ਗ੍ਰਹਿਣ ਕੀਤੇ।
ਹਰ ਹਰ ਕਦੇ ਨਾ ਚੇਤੇ ਓ, ਜਮ ਪਕੜ ਚਲਾਈਆ।
ਦੁਨਿਆਵੀ ਸ਼ਿੰਗਾਰ, ਦੁਨੀਆ ਵੀ ਦਿਖਾਵਾ, ਦੁਨੀਆ ਵੀ ਵੱਡਾਪਣ, ਭਾਵੇਂ ਉਹਨਾਂ ਦੇ ਕੋਲ ਰਿਹਾ ਪਰ ਜਮ ਉਹਨਾਂ ਨੂੰ ਪਕੜ ਕੇ ਅੱਗੇ ਲਾ ਕੇ ਲੈ ਗਿਆ, ਕਿਉਂਕਿ ਨਾਮ ਉਹਨਾਂ ਨਹੀਂ ਜਪਿਆ।
ਜਿਨ ਹਰ ਨਾਮ ਹਰ ਚੇਤੇ ਆ, ਹਿਰਦੈ ਉਰ ਤਾਰੇ।
ਵਡਭਾਗਿਆਂ ਨੇ ਕਰਤਾ ਪੁਰਖ ਦੇ ਨਾਮ ਦਾ ਚਿੰਤਨ ਕੀਤਾ ਤੇ ਨਾਮ ਨੂੰ ਹਿਰਦੇ ਵਿੱਚ ਵਸਾਇਆ।
ਤਿੰਨ ਜਮ ਨੇੜ ਨਾ ਆਵਈ, ਗੁਰ ਸਿੱਖ ਗੁਰ ਪਿਆਰੇ।
ਸੰਸਾਰੀ ਦਿਖਾਵੇ ਵਿੱਚ ਪਏ ਨੂੰ ਜਮ ਪਕੜ ਕੇ ਚਲਾ ਕੇ ਅੱਗੇ ਲਾ ਕੇ ਲੈ ਜਾਂਦਾ, ਪਰ ਜੇ ਨਾਮ ਜਪਣ ਵਾਲੇ ਨੇ ਜਿਹੜੇ, ਉਹਨਾਂ ਦੇ ਨੇੜੇ ਵੀ ਜਮ ਨਹੀਂ ਆਉਂਦਾ। ਤਿੰਨ ਜਮ ਨੇੜ ਨਾ ਆਵਈ, ਗੁਰਸਿੱਖ ਗੁਰ ਪਿਆਰੇ।
ਹਰ ਕਾ ਨਾਮ ਨਿਧਾਨ ਹੈ, ਕੋਈ ਗੁਰਮੁਖ ਜਾਣੈ।
ਬੜੇ ਖਜ਼ਾਨਿਆਂ ਦੀ ਭਾਲ ਲੋਕਾਂ ਨੇ ਕੀਤੀ, ਇਹ ਮਾਰਕੋ ਪੋਲੋ ਵਰਗੇ, ਕ੍ਰਿਸਟੋਫਰ ਕੋਲੰਬਸ ਵਰਗੇ ਤੇ ਹੋਰ ਬੜੇ ਬੜੇ ਇਹ ਜਗ੍ਹਾ ਜਗ੍ਹਾ ਖਜ਼ਾਨਿਆਂ ਦੀ ਭਾਲ ਲਈ ਗਏ, ਬਈ ਕੋਈ ਵੱਡੇ ਖਜ਼ਾਨੇ ਮਿਲ ਜਾਵਣ। ਮਹਾਰਾਜ ਕਹਿੰਦੇ ਨੇ ਸਭ ਤੋਂ ਵੱਡਾ ਖਜ਼ਾਨਾ ਕਰਤਾ ਪੁਰਖ ਦਾ ਨਾਮ ਹੈ। ਹਰ ਕਾ ਨਾਮ ਨਿਧਾਨ ਹੈ, ਕੋਈ ਗੁਰਮੁਖ ਜਾਣੈ। ਇਹ ਖਜ਼ਾਨਾ ਆਪਣੇ ਅੰਦਰੋਂ ਹੀ ਪ੍ਰਾਪਤ ਹੁੰਦਾ, ਪਰ ਕੋਈ ਗੁਰਮੁਖ ਹੀ ਇਸ ਗੱਲ ਨੂੰ ਸਮਝ ਸਕਦਾ ਹੈ।
ਨਾਨਕ ਜਿਨ ਸਤਿਗੁਰ ਭੇਟਿਆ, ਰੰਗ ਰਲੀਆਂ ਮਾਣੈ।
ਮਹਾਰਾਜ ਗੁਰੂ ਰਾਮਦਾਸ ਕਹਿੰਦੇ ਨੇ ਜਿਨ੍ਹਾਂ ਨੂੰ ਗੁਰੂ ਮਿਲ ਗਿਆ ਨਾ, ਗੁਰਸਿੱਖਾਂ ਦੇ ਮੇਲ ਰਾਹੀਂ ਗੁਰੂ ਦਾ ਮੇਲ ਬਣ ਗਿਆ, ਉਹ ਆਤਮ ਜਗਤ ਵਿੱਚ ਜੁੜ ਕੇ ਆਨੰਦ ਮਾਣਦੇ ਹਨ।
ਸਤਿਗੁਰ ਦਾਤਾ ਆਖੀਐ, ਤੁਸ ਕਰੇ ਪਸਾਓ।
ਨਾਮ ਦੇ ਖਜ਼ਾਨੇ ਦਾ ਦਾਤਾ ਗੁਰੂ ਹੈ, ਤਰੁੱਠ ਕੇ ਅਸੀਸ ਝੋਲੀ ਚ ਪਾ ਦਿੰਦਾ, ਕਿਰਪਾ ਝੋਲੀ ਚ ਪਾ ਦਿੰਦਾ ਹੈ।
ਗੁਰ ਵੇਟੋ ਸਦ ਵਾਰਿਆ, ਜਿਨ ਦਿੱਤੜਾ ਨਾਓ।
ਗੁਰੂ ਤੋਂ ਘੋਲੀ ਬਣ ਜਾਂਦਾ, ਸਦਕੇ ਜਾਂਦਾ ਹਾਂ ਜਿਹਨੇ ਪਰਮਾਤਮਾ ਦਾ ਨਾਮ ਤਰੁੱਠ ਕੇ ਸਾਡੇ ਜਗਤ ਦੇ ਜੀਵਾਂ ਦੀ ਝੋਲੀ ਚ ਪਾਇਆ ਹੈ।
ਸੋ ਧੰਨ ਗੁਰੂ ਸਾਬਾਸ ਹੈ, ਹਰ ਦੇ ਸੁਨੇਹਾ।
ਵਡਿਆਈ ਹੈ ਇਸ ਗੁਰੂ ਦੀ, ਧੰਨਤਾ ਯੋਗ ਹੈ ਗੁਰੂ ਜਿਹੜਾ ਕਰਤਾ ਪੁਰਖ ਦਾ ਸੰਦੇਸ਼ ਉਪਦੇਸ਼ ਸਾਡੀ ਝੋਲੀ ਚ ਪਾਉਂਦਾ ਹੈ।
ਹਾਂ ਵੇਖ ਵੇਖ ਗੁਰੂ ਵਿਗਸਿਆ, ਗੁਰ ਸਤ ਗੁਰ ਦੇਹਾ।
ਗੁਰੂ ਦਾ ਦਰਸ਼ਨ ਕਰਕੇ ਵਿਗਾਸ ਵਿੱਚ ਆ ਗਿਆ, ਗੁਰੂ ਦਾ ਸਰੀਰ ਦੇਖ ਦੇਖ ਕੇ। ਇਹ ਗੁਰੂ ਦਾ ਸਰੀਰ ਸਤਸੰਗਤ ਹੀ ਹੈ, ਜਿੱਥੇ ਬੈਠ ਕੇ ਆਪਾਂ ਦਰਸ਼ਨ ਕਰ ਸਕਦੇ ਹਾਂ। ਦੀਦਾਰ ਖਾਲਸੇ ਕਾ ਆਖਿਆ ਗਿਆ ਹੈ।
ਗੁਰ ਰਸਨਾ ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ।
ਗੁਰੂ ਦੀ ਰਸਨਾ ਸਦਾ ਅੰਮ੍ਰਿਤਮਈ ਬੋਲ ਕਹਿੰਦੀ, ਉਹ ਗੁਰੂ ਦੀ ਰਸਨਾ ਤੋਂ ਕਦੀ ਜ਼ਹਿਰ ਨਹੀਂ ਨਿਕਲਦਾ, ਮਨਮੁੱਖਾਂ ਦੀ ਰਸਨਾ ਤੋਂ ਕਦੀ ਅੰਮ੍ਰਿਤ ਨਹੀਂ ਨਿਕਲਦਾ। ਉਹ ਖਰੀ ਸੁਹਾਵੀ, ਉਹ ਭਾਗਾਂ ਵਾਲੀ ਰਸਨਾ ਹੈ।
ਜਿਨ ਸੁਣ ਸਿੱਖਾ ਗੁਰ ਮੰਨਿਆ, ਤਿਨਾ ਭੁੱਖ ਸਭ ਜਾਵੇ।
ਗੁਰੂ ਸਿੱਖਾਂ ਨੇ ਗੁਰੂ ਦੀ ਸਿੱਖਿਆ ਨੂੰ ਸੁਣ ਕੇ, ਗੁਰੂ ਦੇ ਬੋਲਾਂ ਨੂੰ ਅੰਮ੍ਰਿਤਮਈ ਜਾਣ ਕੇ ਮੰਨ ਲਿਆ ਹੈ, ਉਹਨਾਂ ਦਾ ਜੀਵਨ ਮਹਾਨ ਹੋ ਜਾਂਦਾ ਹੈ, ਉਹਨਾਂ ਦਾ ਜੀਵਨ ਰਸ ਨਾਲ ਭਰ ਜਾਂਦਾ ਹੈ।
ਹਰ ਕਾ ਮਾਰਗ ਆਖੀਐ, ਕਹੋ ਕਿਤ ਬਿਦ ਜਾਈਐ।
ਗੁਰੂ ਦਾ ਬਚਨ ਮੰਨ ਲਿਆ, ਸਾਰੀਆਂ ਭੁੱਖਾਂ ਲੈ ਜਾਂਦੀਆਂ। ਫਿਰ ਸਾਹਿਬ ਕਹਿੰਦੇ ਹਰ ਕਾ ਮਾਰਗ ਆਖੀਐ, ਆਖਿਆ ਜਾਂਦਾ ਹੈ ਜਪਣਾ ਪਰਮਾਤਮਾ ਦਾ ਮਾਰਗ ਹੈ, ਪਰ ਕਿਵੇਂ ਚੱਲੀਏ, ਕਿਵੇਂ ਚੱਲਣਾ ਹੋ ਸਕੇ।
ਹਰ ਹਰ ਤੇਰਾ ਨਾਮ ਹੈ, ਹੋ ਖਰਚ ਲੈ ਜਾਈਏ।
ਸਫ਼ਰ ਦਾ ਤੋਸਾ ਪਰਮਾਤਮਾ ਦਾ ਨਾਮ ਹੈ, ਇਹ ਖਰਚਣ ਵਾਸਤੇ ਆਪਣੇ ਕੋਲ ਲੈ ਚੱਲਣਾ ਚਾਹੀਦਾ ਹੈ, ਭਾਵ ਨਾਮ ਨਾਲ ਜੁੜਨਾ ਹੈ।
ਜਿਨ ਗੁਰਮੁਖ ਹਾਰਿਆ ਰਾਧਿਆ ਸੀਸਾ ਵਡਦਾਣੀ।
ਜਿਨ੍ਹਾਂ ਨੇ ਗੁਰਮੁਖਾਂ ਨੇ ਗੁਰੂ ਨੂੰ ਆਪਣੇ ਜੀਵਨ ਦਾ ਮੁਖੀ ਬਣਾਇਆ, ਗੁਰੂ ਦੀ ਰਾਹੀਂ ਦੱਸੇ ਉਪਦੇਸ਼ ਅਨੁਸਾਰ ਕਰਤਾ ਪੁਰਖ ਦਾ ਜਪ ਕੀਤਾ, ਉਹ ਵੱਡੇ ਸ਼ਾਹੂਕਾਰ ਹੋ ਗਏ ਔਰ ਦਾਨਾ ਸਿਆਣੇ ਹੋ ਗਏ।
ਸਤਿਗੁਰ ਕੋ ਸਦਵਾਰਿਆ ਗੁਰ ਬਚਨ ਸਮਾਣੇ।
ਗੁਰੂ ਦੇ ਤੋਂ ਸਦਾ ਸਦਕੇ ਜਾਂਦਾ ਹਾਂ ਔਰ ਗੁਰੂ ਦੇ ਬਚਨਾਂ ਵਿੱਚ ਦਾ ਦੁਆਰਾ ਜਿਹਨਾਂ ਜਪਿਆ ਉਹ ਗੁਰੂ ਵਿੱਚ ਹੀ ਸਮਾ ਗਏ, ਗੁਰੂ ਦੇ ਬਚਨ ਚ ਹੀ ਲੀਨ ਹੋ ਗਏ।
ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ।
ਮੇਰਾ ਸਾਹਿਬ ਹੈ, ਮੇਰਾ ਮਾਲਕ ਹੈ ਤੇ ਮੇਰਾ ਸਹਿਨਸ਼ਾਹ ਹੈ।
ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ।
ਜੇ ਤੈਨੂੰ ਚੰਗਾ ਲੱਗ ਜਾਏ ਤੇਰਾ ਜਪ ਤਾਂ ਹੀ ਕੋਈ ਕਰ ਸਕਦਾ, ਤਾਂ ਹੀ ਅੰਮ੍ਰਿਤ ਵੇਲੇ ਜਾਗਣਾ ਨਸੀਬ ਹੁੰਦਾ, ਝੋਲੀ ਬਰਕਤ ਨਾਲ ਭਰਦੀ ਹੈ। ਬੜੇ ਮਹਾਂਬੋਲ ਨੇ ਮੇਰੇ ਸਾਹਿਬ ਜੀਆਂ ਦੇ, ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ, ਤੂੰ ਗੁਣਾਂ ਦਾ ਗਹਿਰਾ ਸਾਗਰ ਹੈ।
ਆਪੇ ਹਰੇਕ ਰੰਗ ਹੈ ਆਪੇ ਬਹੁ ਰੰਗੇ।
ਆਖਰੀ ਪੰਕਤੀ ਚ ਗੁਰੂ ਰਾਮਦਾਸ ਮਹਾਰਾਜ ਫੁਰਬਾਨ ਕਰਦੇ ਨੇ, ਕਹਿੰਦੇ ਨੇ ਕਰਤਾ ਪੁਰਖ ਆਪ ਹੀ ਨਿਰਗੁਣ ਸਰੂਪ ਹੈ, ਬਲ ਬਣ ਕੇ ਸਮਰੱਥਾ ਬਣ ਕੇ ਨਿਰਗੁਣ ਹੋ ਕੇ ਸਾਇਆ ਹੈ ਔਰ ਆਪ ਹੀ ਸਰਗੁਣ ਸਰੂਪ ਹੋ ਕੇ ਬਹੁ ਰੰਗੀ, ਸਾਰੇ ਰੰਗਾਂ ਵਿੱਚ ਸਮਾਇਆ ਹੋਇਆ ਹੈ, ਉਹ ਅੰਦਰ ਬਾਹਰ ਮੌਜੂਦ ਹੈ।
ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ।
ਜੋ ਉਸ ਕਰਤਾ ਪੁਰਖ ਨੂੰ ਚੰਗਾ ਲੱਗਦਾ ਹੈ ਉਹੀ ਗੱਲ ਚੰਗੀ ਹੁੰਦੀ ਹੈ, ਉਹ ਸੇਵਕ ਨਾਮ ਜਪਣ ਵਾਲੇ ਕਰਤੇ ਦੀ ਹਰ ਰਜ਼ਾ ਨੂੰ ਚੰਗਾ ਕਰਕੇ ਮਿੱਠਾ ਕਰਕੇ ਮੰਨਦੇ ਹਨ ਔਰ ਸਜਦੇ ਵਿੱਚ ਰਹਿੰਦੇ ਨੇ, ਸਿਮਰਨ ਵਿੱਚ ਰਹਿੰਦੇ ਨੇ। ਸਤਿਗੁਰੂ ਪਾਤਸ਼ਾਹ ਮੇਰਾ ਭਰਿਆ ਹੱਥ ਸਾਰਿਆਂ ਦੇ ਸਿਰ ਤੇ ਰੱਖ ਕੇ ਨਿਵਾਜਣ, ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਸਭ ਨੇ ਸਰਵਣ ਕੀਤਾ ਹੈ। ਸਤਿਗੁਰੂ ਮੇਹਰ ਨਾਲ ਤੌਫੀਕ ਬਖਸ਼ਣ ਕਿ ਸਾਡਾ ਹਿਰਦਾ ਨਾਮ ਨਾਲ ਜੁੜ ਜਾਏ ਤੇ ਉਹਨਾਂ ਗੁਰਸਿੱਖਾਂ ਦੀ ਸੰਗਤ ਪ੍ਰਾਪਤ ਹੋਵੇ, ਜਿਸ ਵਾਸਤੇ ਸਾਹਿਬ ਕਹਿੰਦੇ ਨੇ ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ ਭੁੱਲ ਚੁੱਕ ਦੀ ਖਿਮਾ। ਔਰ ਰਲ ਕੇ ਆਖਰੀ ਪੰਕਤੀਆਂ ਨੂੰ ਸਾਰੇ ਇੱਕ ਵਾਰੀ ਪੜ੍ਹੀਏ।
ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ,
ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।